ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸਬਦ ਵਿਚਾਰੀ ਆਪਣੇ ਸਤਿਗੁਰ ਵਿਟ ਹੋ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਚਵਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਗੋਦ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ, ਆਪ ਵਡਭਾਗੇ ਹੋ ਜਿਨ੍ਹਾਂ ਨੂੰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਮ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰ ਕਰਨ ਦਾ, ਇਸ਼ਨਾਨ ਕਰਨ ਦਾ, ਰਸ ਪਿੰਨਾ ਕੀਰਤਨ ਸੁਣਨ ਦਾ ਸੁਭਾਗ ਮਿਲਿਆ ਹੈ। ਆਪ ਜੀ ਅਦਬ ਸਤਿਕਾਰ ਨਾਲ ਰੋਜ਼ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕੇ ਜੋ ਗੁਰੂ ਜੀ ਸਾਨੂੰ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ, ਉਸ ਦੀ ਕਥਾ ਵਿਚਾਰ ਸਰਵਣ ਕਰਦੇ ਹੋ। ਆਓ ਆਪਾਂ ਪਿਆਰ ਨਾਲ ਯਤਨ ਕਰੀਏ ਔਰ ਆਪਣੀ ਮਨ ਬਿਰਤੀ ਨੂੰ ਸੰਕੋਚੀਏ ਔਰ ਗੁਰੂ ਚਰਨਾਂ 'ਚ ਅਰਦਾਸ ਕਰੀਏ ਸਤਿਗੁਰੂ ਸਾਨੂੰ ਸੋ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰਨ ਔਰ ਇੱਕ ਵਾਰ ਸਾਰੇ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਥੇ ਅਸੀਂ ਰੋਜ਼ ਗੁਰੂ ਜੀ ਦੇ ਉਪਦੇਸ਼ ਦੀ ਕਥਾ ਸ਼ਰਮ ਕਰਦੇ ਹਾਂ ਉੱਥੇ ਅੱਜ ਖਾਲਸਾ ਪੰਥ ਦਾ ਬਹੁਤ ਵੱਡਾ ਅਹਿਮ ਦਿਹਾੜਾ ਹੈ, ਇਤਿਹਾਸਕ ਦਿਨ ਹੈ। ਔਰ ਜਿਸ ਪਾਵਨ ਦਿਨ 'ਤੇ ਗਰੀਬ ਨਿਵਾਸ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਰਚਨਾ ਕੀਤੀ ਔਰ 12 ਫੁੱਟ ਉੱਚਾ ਪਾਵਨ ਤਖ਼ਤ ਬਣਾਇਆ ਗਿਆ ਜੋ ਕਿਸੇ ਦੁਨੀਆਂ ਦੇ ਤਖ਼ਤ ਤੋਂ ਉੱਚਾ ਹੈ। ਇਸ ਪਾਵਨ ਅਸਥਾਨ ਦਾ ਨਾਮ ਰੱਖਿਆ ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਕਿਸੇ ਬੰਦੇ ਦਾ ਨਹੀਂ ਹੈ, ਦੁਨਿਆਵੀ ਤਖ਼ਤ ਆਉਣ ਜਾਣ ਵਾਲੇ ਹਨ, ਚਲੇ ਜਾਂਦੇ ਹਨ, ਪਰ ਇਹ ਦਾਤੇ ਦਾ ਜੋ ਤਖ਼ਤ ਹੈ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ, ਸਿਰ ਸਾਹ ਪਾਤਸ਼ਾਹ ਨਿਹਚਲ ਚੌਰ ਛੱਤ, ਇਹ ਗੁਰੂ ਦਾ ਦਰਬਾਰ ਵੱਡਾ ਹੈ, ਸੱਚਖੰਡ ਵੱਡਾ ਹੈ। ਉਹਦੇ ਐਨ ਸਾਹਮਣੇ ਭਾਵ ਸ੍ਰੀ ਅਕਾਲ ਤਖ਼ਤ ਸਾਹਿਬ ਸਦੀਵ ਰਹਿਣ ਵਾਲਾ ਹੈ ਔਰ ਗਰੀਬ ਨਿਵਾਸ ਜੀ ਨੇ ਇਹ ਦੋ ਤਲਵਾਰਾਂ ਕਿਉਂ ਪਹਿਨੇ ਆ ਔਰ ਉਸ ਸਮੇਂ ਵੀ ਇਹ ਸਵਾਲ ਉੱਠਿਆ। ਗਰੀਬ ਨਿਵਾਸ ਦਾ ਪਾਵਨ ਇਤਿਹਾਸ ਵਾਚੀਏ, ਸਤਿਗੁਰੂ ਜੀ ਦੀ ਮਹਿਮਾ ਭਾਈ ਸਾਹਿਬ ਭਾਈ ਗੁਰਦਾਸ ਨੇ ਗਾਈ ਹੈ, ਜੋ ਆਪ ਜੀ ਕਈ ਵਾਰਾਂ ਸ਼ਬਦ ਸੁਣਦੇ ਹੋ, ਪੰਜ ਪਿਆਲੇ ਪੰਜ ਪੀਰ ਸੱਠਮ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਆਰੇ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਭਾਰ ਉਪਕਾਰੀ। ਕਈ ਗੁਣ ਇਕੱਠੇ ਹੋਣੇ ਦੁਨੀਆਂ 'ਚ ਤੁਸੀਂ ਦੇਖਦੇ ਹੋ, ਸੂਰਮਿਆਂ ਦੀ ਕਮੀ ਨਹੀਂ ਸੀ, ਸੰਤਾਂ ਦੀ ਘਾਟ ਨਹੀਂ ਸੀ, ਪਰ ਇੱਕੋ ਸਮੇਂ ਇੰਨੇ ਗੁਣ ਹੋਣੇ ਕਿਸੇ ਵਿੱਚ ਨਹੀਂ ਸੀ। ਔਰ ਗਰੀਬ ਨਿਵਾਸ ਜੀ ਦੇ ਬਾਰੇ ਉਹਨਾਂ ਮਹਿਮਾ ਗਾਈ ਹੈ, ਸਿੱਖਾਂ ਵੱਲੋਂ ਅਰਦਾਸ ਹੋਈ ਮਹਾਰਾਜ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ਨ ਆਵੇ, ਅਗਨ ਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ, ਕਾਲਯੁਗ ਪੀੜ੍ਹੀ ਸੋਢੀਆਂ ਨੇ ਚਿਰ ਨੀਵ ਸਾਰ ਖਿਧਾਰੇ, ਯੁਗ ਯੁਗ ਸਤਿਗੁਰ ਧਰੇ ਅਵਤਾਰੇ। ਤੋ ਪੁੱਛਿਆ ਮਹਾਰਾਜ ਤੁਹਾਡਾ ਆਉਣ ਵਾ ਕੀ ਪ੍ਰੋਗਰਾਮ ਹੈ, ਤੁਸੀਂ ਛੇ ਮਹਿਲਾਂ ਤੁਹਾਡੇ ਅਸੀਂ ਦਰਸ਼ਨ ਕਰ ਚੁੱਕੇ ਹਾਂ, ਅੱਗੇ ਕਿੰਨੇ ਸਰੂਪ ਧਾਰੋਗੇ? ਤਾਂ ਗੁਰੂ ਮਹਾਰਾਜ ਦੱਸਦੇ ਹਨ ਯੁਗ ਯੁਗ ਸਤਿਗੁਰ ਧਰੇ ਅਵਤਾਰੀ, ਚਾਰ ਸਰੂਪ ਹੋਰ ਇਸੇ ਜਾਮੇ 'ਚ ਧਾਰਾਂਗੇ ਦਸਵੇਂ ਸਰੂਪ ਤੱਕ। ਇਸ ਤੋਂ ਪਿੱਛੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹ ਦੀ ਜੋਤ ਸਾਡੇ ਪਾਸ ਹਾਜ਼ਰ ਨਾਜ਼ਰ ਹਨ ਅਤੇ ਸਿੱਖ ਨੂੰ ਕਿਸੇ ਕੋਲ ਜਾਣ ਦੀ ਲੋੜ ਨਾ ਪਏ। ਦੁਨੀਆ ਮਥਾਜ ਹੈ, ਇਨਸਾਨ ਗੁਰਬਤ ਦਾ ਮਾਰਿਆ ਡਰਿਆ ਹੋਇਆ ਦੁਨੀਆਂ ਦੇ ਰਾਜਿਆਂ ਕੋਲ ਜਾਂਦਾ ਹੈ, ਭੁੱਖ ਦਾ ਮਾਰਿਆ ਦੁਨੀਆਂ ਕੋਲ ਮੰਗਦਾ ਹੈ ਔਰ ਜਲੀਲ ਹੁੰਦਾ ਹੈ। ਔਰ ਦਾਤੇ ਨੇ ਸੋਚਿਆ ਹੈ ਕਿ ਮੇਰਾ ਜਿਹੜੀ ਦਰ ਤੇ ਆਉਣ ਵਾਲਾ ਕੋਈ ਵੀ ਹੋਵੇ ਜਿਹੜਾ ਗੁਰੂ ਨੂੰ ਮੰਨਣ ਵਾਲਾ ਹੈ ਉਹਨੂੰ ਕਿਸੇ ਦਾ ਮਥਾਜ ਨਾ ਹੋਣਾ ਪਵੇ। ਤੋ ਗਰੀਬ ਨਿਵਾਜ ਜੀ ਨੇ ਜੇ ਉਹ ਚਾਹੁੰਦੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਵੀ ਤਲਵਾਰ ਫੜ ਲੈਂਦੇ ਆਉਂਦੇ ਹੈ, ਕਿਉਂਕਿ ਤਲਵਾਰ ਦੀ ਉਦੋਂ ਵੀ ਲੋੜ ਹੈ, ਐਸੇ ਨਹੀਂ ਉਦੋਂ ਬਾਬਰ ਵਰਗੇ ਜਾਬਰ ਵੀ ਹਨ। ਹਿੰਦੁਸਤਾਨ 'ਤੇ 8 ਸਦੀਆਂ 9 ਸਦੀਆਂ ਜ਼ਾਲਮ ਆਉਂਦੇ ਰਹੇ ਔਰ ਇੱਥੋਂ ਦੀ ਇੱਜ਼ਤ ਪਾਤ ਨੂੰ ਲੁੱਟ ਕੇ, ਧਨ ਦੌਲਤ ਨੂੰ ਲੁੱਟ ਕੇ ਲੈ ਜਾਂਦੇ ਸਨ ਔਰ ਉਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਸੀ, ਰੋਕਣ ਵਾਲਾ ਨਹੀਂ। ਰੋਕਣਾ ਤਾਂ ਕਿ ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਔਰ ਇੱਕ ਤੋਂ ਇੱਕ ਵੱਧ ਜੁਰਮਾਨਾ ਆਉਂਦਾ ਰਿਹਾ। ਤਾਂ ਇਹ ਦੁਨੀਆ ਜ਼ੁਲਮ ਨੂੰ ਸਹਾਰਦੀ ਰਹੀ ਔਰ ਇਸ ਜ਼ੁਲਮ ਤੋਂ ਪਿੱਛੋਂ ਜਦੋਂ ਧਰਤੀ ਵਿਆਕਲ ਹੋਈ, ਮਹਾਰਾਜ ਗੁਰੂ ਨਾਨਕ ਦੇਵ ਨੂੰ ਆਉਣਾ ਪਿਆ ਔਰ ਉਹਨਾਂ ਦੇ ਆਉਣ ਦੇ ਨਾਲ ਉਹਨਾਂ ਦਾ ਵਿਰੋਧ ਸ਼ੁਰੂ ਹੋਇਆ। ਸੱਚ ਦੇ ਮਾਰਗ ਤੁਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਦਾ ਵੀ ਵਿਰੋਧ ਹੋਇਆ ਹੈ, ਉਹਨਾਂ ਨੂੰ ਬਾਬਰ ਦੀ ਕੈਦ ਵਿੱਚ ਵੀ ਰਹਿਣਾ ਪਿਆ, ਪੱਥਰ ਸਹਾਰਨੇ ਪਏ। ਪਰ ਉਹਨਾਂ ਨੇ ਸੰਸਾਰ ਨੂੰ ਸਾਨੂੰ ਆਤਮਕ ਤੌਰ 'ਤੇ ਉੱਚਿਆਂ ਕੀਤਾ। ਜੇ ਉਦੋਂ ਹੀ ਤਲਵਾਰ ਫੜਾਉਂਦੇ ਤਾਂ ਹਰ ਇੱਕ ਨੇ ਕਹਿਣਾ ਸੀ ਕਿਸੇ ਸੰਤ ਦੇ ਹੱਥ ਤਲਵਾਰ ਦਾ ਕੀ ਕੰਮ ਹੈ। ਸੰਤ ਦਾ ਕਰਮ ਹੈ, ਗੁਰੂ ਦਾ ਕਰਮ ਹੈ ਬਾਣੀ ਪੜ੍ਹਨੀ ਪੜ੍ਹਾਉਣੀ, ਗੱਦੀ 'ਤੇ ਬੈਠਣਾ, ਉਪਦੇਸ਼ ਦੇਣਾ, ਦੁਨੀਆ ਨੂੰ ਮਾਲਕ ਨਾਲ ਜੋੜਨਾ। ਔਰ ਗਰੀਬ ਨਿਵਾਜ ਨੇ 5 ਸਰੂਪ ਧਾਰੇ ਔਰ ਹਰ ਸਰੂਪ ਵਿੱਚ ਵਿਰੋਧ ਹੋਇਆ। ਗੁਰੂ ਅੰਗਦ ਦੇਵ ਮਹਾਰਾਜ ਦੇ ਦਰ 'ਤੇ ਹਿਮਾਨੂੰ ਤਲਵਾਰ ਲੈ ਕੇ ਆਉਂਦਾ ਹੈ ਅਤੇ ਉਹਦੇ ਅੰਦਰ ਹੁੰਦੇ ਕਿ ਮੈਂ ਰਾਜਾ ਹਾਂ। ਮਹਾਰਾਜ ਨੇ ਧਿਆਨ ਨਾ ਦਿੱਤਾ, ਕਈ ਚਿਰ ਖਲੋਣ ਤੋਂ ਬਾਅਦ ਤਲਵਾਰ ਦੇ ਮੁੱਠੇ 'ਤੇ ਹੱਥ ਗਿਆ ਅਤੇ ਮਹਾਰਾਜਾ ਧਿਆਨ ਉਹਦੇ ਵੱਲ ਗਿਆ। ਕਹਿੰਦੇ ਹਿਮਾਨ ਜੀ, ਜਿੱਥੇ ਲੜਨ ਦੀ ਲੋੜ ਸੀ ਉੱਥੇ ਤਲਵਾਰ ਨਹੀਂ ਤੇਰੀ ਚੱਲੀ, ਪਰ ਇਹ ਗੁਰੂ ਨਾਨਕ ਦੇ ਦਰ 'ਤੇ ਤਲਵਾਰ ਚਲਾ ਰਿਹਾ ਹੈ। ਗੁਰੂ ਅਮਰਦਾਸ ਜੀ ਦਾ ਮਹਾਰਾਜ ਦਾ ਵਿਰੋਧ ਬ੍ਰਾਹਮਣਾਂ ਵੱਲੋਂ, ਹੋਰ ਲੋਕਾਂ ਵੱਲੋਂ ਹੋਇਆ। ਵੇਖੋ ਜੀ, ਇਹਨਾਂ ਨੇ ਬਰਾਬਰਤਾ ਦਾ ਉਪਦੇਸ਼ ਦਿੱਤਾ ਹੈ, ਇਹਨਾਂ ਉੱਚਿਆਂ ਨੀਵਿਆਂ ਨੂੰ ਇਕੱਠੇ ਬਿਠਾ ਦਿੱਤਾ ਹੈ। ਗੁਰੂ ਰਾਮਦਾਸ ਮਹਾਰਾਜ ਦਾ ਵਿਰੋਧ ਹੋਇਆ ਔਰ ਇਹਨਾਂ ਜਾਵਰਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ 33 ਲੋਹ 'ਤੇ ਬਿਠਾ ਕੇ ਸ਼ਹੀਦ ਕਰ ਦਿੱਤੇ। 33 ਰੇਤਾਂ ਸੀਸ 'ਚ ਪਵਾਈਆਂ, ਉਬਲਦੀਆਂ ਡੇਗਾਂ 'ਚ ਉਬਾਲਿਆ ਗਿਆ ਔਰ ਇਸ ਸ਼ਹਾਦਤ ਤੋਂ ਪਿੱਛੋਂ ਮੀਰੀ ਪੀਰ ਦਾ ਸਿਧਾਂਤ ਸਾਹਮਣੇ ਆਇਆ। ਔਰ ਜਦੋਂ ਗਰੀਬ ਨਿਵਾਜ ਜੀ ਸ਼ਹੀਦ ਹੋਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਿ ਉਹਨਾਂ ਨੇ ਆਪਣੇ ਸਮੇਂ ਵਿੱਚ ਹੀ ਉਪਦੇਸ਼ 'ਤੇ ਦੇ ਕੇ ਗਏ ਕਿ ਜਾਓ ਸਿੱਖਾਂ ਨੂੰ ਆਖਿਆ, ਭਾਈ ਜੇਠਾ ਨੂੰ, ਭਾਈ ਬਿਧੀ ਚੰਦ, ਭਾਈ ਪੁਰਾਣਾ ਨੂੰ, ਕਿ ਅੱਜ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਤਖ਼ਤ 'ਤੇ ਬੈਠਣ ਔਰ ਤਲਵਾਰ ਪਹਿਨਣ, ਸੂਰਮੇ ਰੱਖਣ, ਜੰਗ ਜੁੱਧ ਕਰਨ। ਜਿਸ ਵਿਚਾਰ ਦੇ ਨਾਲ ਦੁਨੀਆ ਸਮਝ ਨਾ ਸਕੀ, ਵਿਚਾਰ ਨਾਲ ਇੱਧਰ ਨਹੀਂ ਚੱਲੀ, ਤਲਵਾਰ ਵੀ ਨਾਲ ਜ਼ਰੂਰੀ ਹੈ, ਕਿਉਂਕਿ ਚੰਗੀ ਵਿਚਾਰ ਨਾਲ ਸ੍ਰੀ ਸਾਹਿਬ ਹੋਣੀ ਬੜੀ ਜ਼ਰੂਰੀ ਹੈ। ਚੰਗੀਆਂ ਵਿਚਾਰਾਂ ਉਦੋਂ ਹੀ ਲਾਗੂ ਹੁੰਦੀਆਂ ਜਦੋਂ ਕੋਲ ਬਲ ਹੋਵੇ। ਸੰਸਾਰ ਵਿੱਚ ਚੰਗੇ ਵਿਚਾਰ ਵਾਲੇ ਬੜੇ ਹਨ ਪਰ ਉਹਨਾਂ ਦੀ ਲਾਗੂ ਕਰਨ ਦੀ ਬਾਵਰ ਨਹੀਂ, ਕਿਉਂਕਿ ਤਲਵਾਰ ਵਾਲਾ ਰੋਕ ਦਿੰਦਾ ਹੈ। ਚੰਗੀ ਤਲਵਾਰ ਕਾਇਮ ਹੈ ਪਰ ਉਹਨਾਂ ਕੋਲ ਚੰਗੇ ਗੁਣ ਹੈ ਨਹੀਂ ਗੇ ਜਿਹੜਾ ਕਿ ਦੁਨੀਆਂ ਨੂੰ ਚੰਗੀ ਸੇਧ ਦੇ ਸਕਣ। ਇਹ 2 ਕਰਮ ਸਾਹਮਣੇ ਚਾਹੀਦੇ ਸੀ। ਤੋ ਗਰੀਬ ਨਿਵਾਜ ਜੀ ਨੇ ਵੇਖੋ ਜਿੱਥੇ ਉਹਨਾਂ ਨੇ ਮਹਾਨ ਉਹ ਸੂਰਮੇ ਜੋੜੇ ਹਨ ਔਰ ਤਖ਼ਤ 'ਤੇ ਬੈਠਦਿਆਂ ਹੈ ਮਹਾਰਾਜ ਜੀ ਨੇ, ਉਹ ਤਖ਼ਤ ਵੀ ਕਿਸੇ ਹੋਰ ਨੇ ਨਹੀਂ ਬਣਾਇਆ, ਆਮ ਲੋਕਾਂ ਨੇ ਨਹੀਂ, ਬੁੱਢੇ ਔਰ ਗੁਰਦਾਸ ਬਣਾਇਓ, ਦੁਤੀ ਰਾਜ ਨਾਲ ਹੱਥ ਲਗਾਓ। ਬਣਾਉਣ ਵਾਲੇ ਕੌਣ ਹਨ? ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ, 2 ਵਲ ਸਨ, ਇੱਕ ਬੁੱਧੀ ਸੀ, ਇੱਕ ਤਲਵਾਰ ਸੀ। ਮਹਾਂਪੁਰਸ਼ਾਂ ਨੂੰ ਕਿਤੇ ਨਹੀਂ ਵੇਖਿਆ ਜੰਗ ਵਿੱਚ ਜਾਂਦਿਆਂ ਬਾਬਾ ਬੁੱਢਾ ਸਾਹਿਬ ਨੂੰ ਭਾਈ ਗੁਰਦਾਸ ਜੀ ਨੂੰ ਆਖਿਆ ਤੁਸੀਂ ਇੱਥੇ ਰਹਿ ਕੇ ਵਿਚਾਰ ਦੇਣੀ ਹੈ, ਤਲਵਾਰ ਅਸੀਂ ਚਲਾਵਾਂਗੇ। ਔਰ ਮਹਾਰਾਜ ਜੀ ਨੇ ਉਹ ਪਾਵਨ ਤਖ਼ਤ ਰਚਿਆ ਜਿਹਦੇ ਚਰਨਾਂ ਚ ਆਪ ਸੀ ਝੁਕਾਉਂਦੇ ਹੋ, ਜਿਹਨੂੰ ਸਿੱਖ ਆਪਣਾ ਆਪਾ ਵਾਰਦਾ, ਉਹਦੇ ਉਪਦੇਸ਼ ਨੂੰ ਮੰਨਦਾ ਹੈ। ਔਰ ਗਰੀਬ ਨਵਾਜ ਜੀ ਨੇ ਉਸ ਤਖ਼ਤ ਦੇ ਉੱਤੇ ਬੈਠਦਿਆਂ ਐਲਾਨੀਆਂ ਆਖਿਆ ਕਿ ਸੋਹਣੇ ਸ਼ਸਤਰ ਲਿਆਂਦੇ ਜਾਣ, ਚੰਗੇ ਚੰਗੇ ਘੋੜੇ ਲਿਆਂਦੇ ਜਾਣ, ਚੰਗੇ ਸਿਪਾਹੀ ਮੇਰੇ ਪਾਸ ਆਉਣ, 100-100, 200-200, 300-300, 500-500 ਸਿਪਾਹੀ ਰੋਜ਼ ਦਾ ਭਰਤੀ ਹੋਣ ਲੱਗਾ। ਔਰ ਮਹਾਰਾਜ ਜੀ ਨੇ ਇੱਕ ਸੋਹਣਾ ਤਬੇਲਾ ਬਣਾ ਲਿਆ, ਸੂਰਮਿਆਂ ਦਾ ਸੋਹਣਾ ਇੱਕ ਸਥਾਨ ਬਣਾ ਲਿਆ। ਔਰ ਇਹ ਖਬਰਾਂ ਵੀ ਫਿਰ ਦਿੱਲੀ ਦੇ ਤਖ਼ਤ ਨੂੰ ਜਾਣ ਲੱਗੀਆਂ, ਲਾਹੌਰ ਵੱਲ ਨੂੰ। ਵੇਖੋ ਕਿ ਗੁਰੂ ਦਾ ਕਰਮ ਜਿਹੜਾ ਹੈ ਉਹ ਗੱਡੀ 'ਤੇ ਬੈਠਣਾ, ਇਹਨਾਂ ਨੇ ਤਖ਼ਤ ਬਣਾ ਲਿਆ ਹੈ, ਵਿਰੋਧ ਉਦੋਂ ਵੀ ਹੋਇਆ ਹੈ। ਔਰ ਗਰੀਬ ਨਵਾਜ ਸਤਿਗੁਰਾਂ ਦਾ ਵਿਰੋਧ ਹੋਇਆ, ਔਰ ਉਸ ਸਮੇਂ ਦੇ ਸਾਡੇ ਵਰਗੇ ਬੇਸਮਝਾਂ ਨੇ ਵੀ ਗੁਰੂ ਦਾ ਵਿਰੋਧ ਕਰ ਦਿੱਤਾ ਹੈ। ਅੱਜ ਵੀ ਗੁਰੂ ਦਾ ਵਿਰੋਧ ਕਰਨ ਵਾਲੇ ਹਨ, ਉਦੋਂ ਵੀ ਸਨ। ਉਹਨਾਂ ਨੇ ਉਸ ਸਿਧਾਂਤ ਨੂੰ ਨਾ ਜਾਣਦਿਆਂ ਤੋ ਕਹਿਣ ਲੱਗੇ, ਦੇਖੋ ਗੁਰੂ ਦਾ ਕਰਮ ਹੈ ਸੰਗਤਾਂ ਨੂੰ ਉਪਦੇਸ਼ ਦੇਣਾ, ਗੁਰੂ ਦਾ ਕਰਮ ਹੈ ਮੰਜੀ 'ਤੇ ਬੈਠ ਕੇ ਕੀਰਤਨ ਕਰਨਾ, ਕਥਾ ਕਰਨੀ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੋ ਪੌੜੀਆਂ ਚਾਰੀਆਂ ਹਨ, ਇੱਕ ਪੌੜੀ ਆਪਾਂ ਤੁਹਾਨੂੰ ਸੁਣਾਈ ਹੈ, ਪੰਜ ਪਿਆਲੇ ਪੰਜ ਪੀਰ, ਸੱਠਮ ਪੀਰ ਬੈਠਾ ਗੁਰਪਾਰੀ। ਔਰ ਦੂਜੀ ਪੌੜੀ ਉਹਨਾਂ ਨੇ ਉਹਨਾਂ ਲੋਕਾਂ ਦੀ ਜਿਹੜੇ ਬੇਸਮਝ ਸੀ, ਤਾਂ ਕਿ ਨਿੰਦਕਾਂ ਨੂੰ ਇਹ ਸੋਝੀ ਹੋ ਜਾਏ, ਉਹ ਸਮਝ ਜਾਣ ਵੀ ਸਿੱਖ ਕਦੇ ਵੀ ਡੋਲਦਾ ਹੈ, ਉਹਦਾ ਗੁਰੂ ਕਿਸੇ ਢੰਗ ਵਿੱਚ ਵੀ ਬੈਠ ਜਾਵੇ ਉਹ ਗੁਰੂ ਦਾ ਆਦਰ ਕਰਦਾ ਹੈ। ਉਸ ਦਾਤੇ ਦਾ ਸਰੂਪ ਚਾਹੇ ਉਹ ਗੁਰੂ ਨਾਨਕ ਰੂਪ ਵਿੱਚ ਹੋਣ, ਚਾਹੇ ਉਹ ਪਾਵਨ ਤਖ਼ਤ 'ਤੇ ਬੈਠ ਕੇ ਹਰਿਮੰਦਰ ਸਾਹਿਬ ਉਪਦੇਸ਼ ਦਿੰਦੇ ਹੋਣ, ਚਾਹੇ ਗਰੀਬ ਨਵਾਜ ਜੀ 125,000 ਨਾਲ ਲੜਦੇ ਹੋਣ, ਸਿੱਖ ਗੁਰੂ ਨੂੰ ਇੱਕੋ ਰੂਪ 'ਚ ਦੇਖਦਾ ਹੈ। ਤੋ ਇੱਕ ਪੌੜੀ ਨਿੰਦਕਾਂ ਵੱਲੋਂ ਜਿਹੜਾ ਵਚਨ ਹੋਏ ਭਾਈ ਸਾਹਿਬ ਗੁਰਦਾਸ ਨੇ ਆਚਾਰੀ ਦੇ ਹੈ, ਉਹ ਕਹਿੰਦੇ ਕਿ ਧਰਮਸਾਲ ਕਰ ਬਹੀ ਦਾ ਇੱਕ ਤਥਾਨ ਨਾ ਟਿਕੇ ਟਕਾਇਆ। ਕਹਿੰਦੇ ਗੁਰੂ ਦਾ ਕਰਮ ਹੈ ਗੁਰਦੁਆਰੇ 'ਚ ਬੈਠਣਾ, ਧਰਮਸਾਲ 'ਚ ਬੈਠਣਾ, ਇਹ ਗੁਰੂ ਟਿਕਦਾ ਨਹੀਂ ਹੈ। ਪਾਤਸ਼ਾਹ ਘਰ ਆਮ ਦੇ ਗੜ ਚੜਿਆ, ਪਾਤਸ਼ਾਹ ਚੜਾਇਆ। ਉਹ ਕਹਿਣ ਲੱਗੇ ਅੱਗੇ ਪਾਤਸ਼ਾਹ ਘਰ 'ਚ ਆਉਂਦੇ ਸੀ, ਅੱਜ ਇਹਨਾਂ ਨੂੰ ਫੜ ਕੇ ਕਿਲ੍ਹੇ 'ਚ ਗਵਾਲੀਅਰ 'ਚ ਕੈਦ ਕਰ ਦਿੱਤਾ ਹੈ। ਉਮਤ ਮਹਿਲ ਨਾ ਪਾਵਣ ਦੀ, ਨੱਠਾ ਫਿਰੇ ਨਾ ਡਰਿਆ ਡਰਾਇਆ। ਕਹਿੰਦੇ ਜਦੋਂ ਸੰਗਤਾਂ ਆਉਂਦੀਆਂ ਪੁੱਛਦੀਆਂ ਗੁਰੂ ਕਿੱਥੇ ਹੈ, ਉਹ ਕਹਿੰਦੇ ਕਿ ਗੁਰੂ ਤਾਂ ਵੀ ਸ਼ਿਕਾਰ ਖੇਡਣ ਗਿਆ ਹੈ, ਸ਼ਸਤਰਾਂ ਦਾ ਅਭਿਆਸ ਕਰਨ ਗਿਆ ਹੈ। ਸੋ ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਕਰਾਇਆ, ਸੇਵਕ ਪਾਸ ਨ ਰੱਖਣ ਦੋਖੀ ਦੁਸ਼ਟ ਆਗੂ ਮੋਹ ਲਾਇਆ। ਤੋ ਕਹਿਣ ਲੱਗੇ ਇਹ ਅਨੇਕਾਂ ਜਿਹੜੇ ਨਿੰਦਕਾਂ ਦੇ ਸਵਾਲ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਜਦੋਂ ਸੂਰਜ ਚੜ੍ਹਦਾ ਹੈ, ਸੂਰਜ ਚੜ੍ਹਨ ਦੇ ਨਾਲ ਬੱਦਲ ਉਹਨੂੰ ਲੁਕਾਉਂਦੇ ਨਹੀਂ, ਮਾੜਾ ਮੋਟਾ ਅੱਗੇ ਬੱਦਲ ਆ ਜਾਣ, ਇਹ ਨਿੰਦਕਾਂ ਦੀਆਂ ਬੱਦਲੀਆਂ ਮਾਲਕ ਦੇ ਪਿਆਰ ਨੂੰ ਪਰਾਂ ਨਹੀਂ ਕਰ ਸਕਦੀਆਂ, ਸਿੱਖਾਂ ਦਾ ਮਨ ਲਾ ਨਹੀਂ ਸਕਦੀਆਂ। ਤੋ ਕਹਿਣ ਲੱਗੇ ਕਿ ਸਿੱਖਾਂ ਦਾ ਮਨ ਜਿਹੜਾ ਭੌਰੇਵਾਂ ਗੁਰੂ 'ਤੇ ਸਦਾ ਡਰਾਏਵਾਂ ਰਹਿੰਦਾ ਹੈ, ਉਹਨਾਂ ਦਾ ਗੁਰੂ ਕਿਸੇ ਰੂਪ 'ਚ ਹੋਵੇ ਉਹ ਪਹਿਚਾਣ ਲੈਂਦੇ ਹਨ, ਉਹਦੇ 'ਤੇ ਭਾਵਨਾ ਰੱਖਦੇ ਹਨ। ਤੋ ਮਾਲਕ ਨੇ ਪਾਵਨ ਤਖ਼ਤ ਰਚਿਆ, ਤਖ਼ਤ ਦੇ ਸਾਹਮਣੇ ਢਾਡੀ ਵਾਰਾਂ ਗਾਈਆਂ ਸੂਰਮਿਆਂ 'ਚ ਬੀਜ ਰਸ ਪੈਦਾ ਕਰਨ ਲਈ। ਔਰ ਭਾਈ ਨੱਥਾ ਅਬਦੁੱਲਾ ਦੋ ਢਾਡੀ ਉੱਥੇ ਸਾਹਮਣੇ ਆਏ, ਉਹਨਾਂ ਵਾਰਾਂ ਗਾਈਆਂ, ਗੁਰੂ ਦਾ ਮਹਾਨ ਜਸ ਗਾਇਆ ਉਹਨਾਂ ਨੂੰ, ਉਹ ਵਾਰਾਂ ਜਿਹੜੀਆਂ ਉਹਨਾਂ ਦੀਆਂ ਗਾਈਆਂ ਹਨ। ਇੱਕ ਵਾਰ ਉਹਨਾਂ ਦੀ ਜਿਹੜੀ ਹੈ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਉਹ ਕਹਿਣ ਲੱਗੇ ਦੋ ਤਲਵਾਰਾਂ ਪਹਿਨੀਆਂ ਮਾਲਕ ਨੇ, ਦੋ ਤਲਵਾਰਾਂ ਪਹਿਨ ਕੇ, ਇੱਕ ਅਜਮਤ ਦੀ ਹੈ, ਇੱਕ ਤਲਵਾਰ ਜਿਹੜੀ ਹੈ ਉਹ ਅਜਮਤ ਦੀ ਹੈ, ਕਰਾਮਾਤ ਦੀ ਹੈ, ਅਧਿਆਤਮਕ ਬਲ ਦੇਣ ਵਾਲੀ ਸਿੱਖਾਂ ਨੂੰ ਹੈ। ਇੱਕ ਤਲਵਾਰ ਸਿੱਖਾਂ ਦਾ ਇੱਕ ਵਾਰਡ ਦਾ ਕੰਮ ਕਰਦੀ ਹੈ ਕਿ ਕੋਈ ਜ਼ਾਲਮ ਆਵੇ ਉਹਨੂੰ ਸੋਧਿਆ ਜਾਵੇ। ਸੋ ਕਹਿਣ ਲੱਗੇ ਲੱਖ ਬਾਣਾ ਕੋਟ ਗੜ ਸੋ ਤਖ਼ਤ ਬਲਖ ਬਗੀਰ ਦੀ ਸੋ ਨਾ ਸਫਾਈ ਨੀਰ ਨਾਲ ਨਾ ਦੁਸ਼ਟਾਂ ਕਰੇ ਤਗੀਰ ਦੀ। ਆਖਿਰ 'ਚ ਉਹਨਾਂ ਜਿਹੜਾ ਉਚਾਰਨ ਕੀਤਾ ਹੈ ਸੋ ਪੰਗ ਤੇਰੀ ਕੀ ਸੋ ਤੇਰੀ ਕੀ ਜਹਾਂਗੀਰ ਦੀ। ਤੋ ਗੁਰੂ ਦੇ ਪਾਵਨ ਸਰੂਪ ਨੂੰ ਸਲਾਹਿਆ, ਉਹ ਕਹਿਣ ਲੱਗੇ ਦਾਤਾ ਤੇਰਾ ਸਰੂਪ ਅੱਗੇ ਹਜ਼ਾਰਾਂ ਦਸਤਾਰਾਂ ਵਾਲੀਆਂ ਹੈ, ਜਹਾਂਗੀਰ ਦੀ ਤਲਵਾਰ ਦਸਤਾਰ ਕੀ ਹੈ, ਉਹਦਾ ਤਖ਼ਤ ਕੀ ਹੈ। ਤੋ ਦੋ ਤਲਵਾਰਾਂ ਪਹਿਨ ਕੇ ਦਾਤੇ ਨੇ ਕਿਸੇ ਦੇ ਉੱਤੇ ਜ਼ੁਲਮ ਨਹੀਂ ਢਾਇਆ ਹੈ, ਆਪਣੇ ਆਨੰਦ ਵਿੱਚ ਹਨ, ਤਾਂ ਕਿ ਕਿਸੇ ਨੂੰ ਇਹ ਅਧਿਕਾਰ ਨਹੀਂ ਹੈ ਕਿ ਸਿੱਖ ਬਾਣੀ ਪੜ੍ਹਦਾ ਹੈ, ਗੁਰੂ ਕਾ ਪਿਆਰਾ ਸਮਾਜ 'ਚ ਬੈਠਾ ਹੈ, ਪਿਆਰ 'ਚ ਬੈਠਾ ਹੈ, ਕੋਈ ਜ਼ਾਲਮ ਤਲਵਾਰ ਲੈ ਕੇ ਇਹਨੂੰ ਆ ਕੇ ਹਟਾਉਣ ਦਾ ਯਤਨ ਕਰੇ। ਔਰ ਉਹਨਾਂ ਨੇ ਸਿੱਖ ਨੂੰ ਸੰਤ ਸਿਪਾਹੀ ਦਾ ਦਰਜਾ ਦਿੱਤਾ ਵੀ ਗੁਰਸਿੱਖਾ ਜੇ ਤੂੰ ਬੈਠ ਕੇ ਸਿਮਨ 'ਚ ਜੁੜਿਆ ਹੈ ਤਾਂ ਤੇਰੇ ਕੋਲ ਚੰਗੀ ਤਲਵਾਰ ਵੀ ਹੋਣੀ ਜ਼ਰੂਰੀ ਹੈ, ਤਾਂ ਕਿ ਕੋਈ ਤੇਰੀ ਸਮਾਨ ਨੂੰ ਆ ਕੇ ਰੋਕ ਨਾ ਸਕੇ, ਤੇਰੇ ਬਾਣੀ ਪੜ੍ਹਨ ਦੇ ਵਿੱਚ ਵਿਘਨ ਨਾ ਪਾ ਸਕੇ, ਤੇਰੇ ਰਸਤੇ ਨੂੰ ਰੋਕ ਨਾ ਸਕੇ। ਤੋ ਗਰੀਬ ਨਵਾਜ ਜੀ ਨੇ ਇਹ ਦੋ ਤਲਵਾਰਾਂ ਪਹਿਨਣ ਤੋਂ ਬਾਅਦ ਐਲਾਨੀਆ ਜਿਹੜਾ ਹੈ ਤੋ ਸਿੱਖੀ ਦਾ ਉਹ ਮਹਾਨ ਪ੍ਰਚਾਰ ਕੀਤਾ। ਪਰ ਇਹ ਗੱਲ ਉਹਨਾਂ ਤਖ਼ਤਾਂ ਵਾਲਿਆਂ ਨੂੰ ਰਾਜ ਦੁਨੀਆਂ ਦੇ ਤਖ਼ਤਾਂ ਵਾਲਿਆਂ ਨੂੰ ਸੁਭਾਏ ਚੰਗੀ ਨਾ ਲੱਗੀ। ਔਰ ਇਸੇ ਤਲਵਾਰਾਂ ਦੇ ਪਹਿਨਣ 'ਚ ਮਾਲਕ ਨੇ ਚਾਰ ਵੱਡੇ ਵੱਡੇ ਜੰਗ ਵੀ ਕੀਤੇ ਹਨ, ਔਰ ਚਾਰੇ ਜੰਗ ਦਿੱਲੀ ਦੇ ਤਖ਼ਤ ਨਾਲ ਹੋਏ ਹਨ, ਦੁਨੀਆਂ ਦੇ ਤਖ਼ਤਾਂ ਵਾਲਿਆਂ ਨਾਲ ਹੋਏ ਹਨ। ਔਰ ਚੌਵਾਂ ਜੰਗਾਂ ਵਿੱਚ ਹੀ ਸਾਈ ਸੈਨਾ ਚੜ੍ਹ ਕੇ ਆਉਂਦੀ ਹੈ, ਔਰ ਗਰੀਬ ਨਵਾਜ਼ ਉਹਦੇ ਵਿੱਚ ਮਹਾਨ ਜਿੱਤ ਪ੍ਰਾਪਤ ਕਰਦੇ ਹਨ, ਜਿੱਤਦੇ ਹਨ। ਔਰ ਜਿੱਥੇ ਉਹਨਾਂ ਦਾ ਮਹਾਨ ਸੂਰਮਗਤੀ ਰੂਪ ਹੈ, ਉਹਨਾਂ ਨੇ ਸੱਤ ਔਰ ਸਤਾ ਨੂੰ ਜੋੜਿਆ ਹੈ, ਸੱਤ ਜੋ ਗੁਰੂ ਘਰ ਦੇ ਵਿੱਚ ਸੱਤ ਸਦਾ ਹੀ ਕਾਇਮ ਹੈ, ਸੱਚ ਹੈ, ਨਾਮ ਹੈ, ਔਰ ਸਤਾ ਹੈ ਰਾਜਨੀਤੀ ਪੋਲੀਟਿਕਸ ਰਾਜ, ਤਾਂ ਕਿ ਸੱਤ ਔਰ ਸਤਾ ਨੂੰ ਇੱਕ ਥਾਂ 'ਤੇ ਇਕੱਠਿਆਂ ਕੀਤਾ ਹੈ ਮਾਲਕ ਨੇ, ਤਾਂ ਕਿ ਕੋਈ ਜਿਹੜੀ ਸੱਤ ਹੈ ਔਰ ਚੰਗੀ ਸਤਾ ਦੇ ਉੱਤੇ ਉਹਦਾ ਕੁੰਡਾ ਕਾਇਮ ਰਹੇ। ਸੋ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਰਹੇ, ਤਾਂ ਕਿ ਧਰਮ ਜਿਹੜਾ ਹੈ ਉਹ ਵਧੇ ਫੁਲੇਗਾ। ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਕਿਉਂਕਿ ਜਦੋਂ ਤੱਕ ਕਿਸੇ ਸਤਾ ਦੇ ਵਿੱਚ ਸੱਤ ਨਹੀਂ ਰਹਿ ਜਾਂਦਾ ਹੈ ਉਹਨੂੰ ਫਿਰ ਕੋਈ ਰਾਜ ਕਹਿਣਾ ਕੋਈ ਵਧੀਆ ਗੱਲ ਨਹੀਂ ਹੈ। ਸੋ ਮੁਹੰਮਦ ਇਕਬਾਲ ਡਾਕਟਰ ਨੇ ਇੱਕ ਸ਼ੇਰ ਲਿਖਿਆ ਹੈ, ਉਹ ਕਹਿੰਦੇ ਜਮਾਲੇ ਪਾਤਸ਼ਾਹ ਹੀ ਹੋ ਜਮਹੂਰੀ ਤਮਾਸ਼ਾ ਹੋ, ਜਿਹਦਾ ਉਹ ਅਧੀਨ ਅਤੇ ਸਿਆਤਤ ਧੁਰੇ ਜਾਤੀ ਹੈ ਚੰਗੇਜੀ। ਉਹ ਕਹਿੰਦੇ ਭਾਵੇਂ ਦੁਨੀਆਂ ਦਾ ਵੱਡੇ ਤੋਂ ਵੱਡੀ ਪਾਤਸ਼ਾਹ ਹੀ ਹੋਵੇ, ਚਾਹੇ ਦੁਨੀਆਂ ਦੇ ਰੰਗ ਤਮਾਸ਼ੇ ਹੋਣ, ਜੇ ਉਸ ਸਤਾ ਦੇ ਵਿੱਚ ਸੱਤ ਨਾ ਰਹਿ ਜਾਏ, ਦੀਨ ਨਾ ਰਹਿ ਜਾਏ, ਉਹ ਚੰਗੇਜੀ ਰਹਿ ਜਾਂਦੇ, ਔਰੰਗਜ਼ੇਬ ਦਾ ਰਾਜ ਰਹਿ ਜਾਂਦਾ ਹੈ। ਤੋ ਚਗੱਤਿਆਂ ਨੇ ਕਿੰਨਾ ਜ਼ੁਲਮ ਢਾਇਆ, ਉਹਨਾਂ ਪਾਸ ਸੱਤ ਨਹੀਂ ਹੈ, ਕੇਵਲ ਸਤਾ ਹੈ। ਤੋ ਮਹਾਰਾਜ ਜੀ ਨੇ ਸੱਤ ਸਤਾ ਨੂੰ ਇੱਕ ਥਾਂ 'ਤੇ ਰੱਖਿਆ, ਤਾਂ ਕਿ ਕੋਈ ਦੁਨੀਆਂ ਦਾ ਜ਼ਾਲਮ ਆਵੇ ਪਾਵਨ ਹਰਿਮੰਦਰ ਸਾਹਿਬ ਵੱਲ ਨੂੰ ਮੁੱਖ ਕਰੇ, ਉਹਨੂੰ ਪਾਵਨ ਤਖ਼ਤ ਤੋਂ ਰੋਕਿਆ ਜਾਵੇ ਔਰ ਉਹਨੂੰ ਸਮਝਾਇਆ ਜਾਵੇ ਵੀ ਇੱਧਰ ਕੈਰੀ ਨੱਖਣਾ ਦੇਖਣ ਵਾਲੀ ਅੱਖ ਕੱਢ ਦਿੱਤੀ ਜਾਂਦੀ ਹੈ, ਇੱਥੇ ਸ਼ਾਂਤੀ ਦਾ ਉਪਦੇਸ਼ ਮਿਲਦਾ ਹੈ, ਪਿਆਰ ਮਿਲਦਾ ਹੈ, ਔਰ ਜਿੱਥੇ ਦਾਤਾ ਮਹਾਨ ਸੂਰਮੇ ਦਾਤੇ ਹਨ ਉਹਨਾਂ ਦਾ ਮਹਾਨ ਪਰਉਪਕਾਰੀ ਸੁਭਾਅ ਜਿਹੜਾ ਹੈ, ਉਹਨਾਂ ਦਾ ਅਧਿਆਤਮਿਕ ਬਲ ਕਿੱਡਾ ਵੱਡਾ ਹੈ। ਵੇਖੋ ਦੁਨੀਆਂ ਦੇ ਉਸ ਸਮੇਂ ਦਾ ਇੱਕ ਵੱਡਾ ਸਾਈਂ ਮੀਆਂ ਮੀਰ ਹੈ, ਮੁਸਲਮਾਨਾਂ 'ਚ ਇਜਤਮਾਨ ਰੱਖਣ ਵਾਲਾ ਹੈ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਪਾਵਨ ਹਰਿਮੰਦਰ ਸਾਹਿਬ ਨੀਂਹ ਪੱਥਰ ਰੱਖਣ ਵੇ ਬੁਲਾਇਆ ਹੈ ਪਿਆਰ ਨਾਲ। ਔਰ ਜਦੋਂ ਮਹਾਰਾਜ ਜੀ ਉਸ ਪੀਰ ਨੂੰ ਮਿਲਦੇ ਹਨ, ਜਾ ਕੇ ਲਾਹੌਰ ਜਾਂਦੇ ਹਨ, ਪੀਰ ਅੱਗਿਓਂ ਮਹਾਰਾਜ ਨੂੰ ਲੈਣ ਆਉਂਦਾ ਹੈ, ਅੱਗੇ ਵੱਧਦਾ ਹੈ ਔਰ ਗੁਰੂ ਜੀ ਦੇ ਘੋੜੇ 'ਤੇ ਚੜ੍ਹਿਆ ਚਰਨਾਂ 'ਤੇ ਸੀਸ ਰੱਖਦਾ ਪੀਰ ਜਿਹੜਾ ਹੈ। महाराज नूं थले उतार के बाहां च बाह पा के दो पीर तुरे जांदे हन, पर उन्हां लोकां नूं पसंद ना आया। मुसलमानां नूं उस पीर नूं मन्नण वालों नूं वेखो कि पीर किसे काफर दे नाल सांझ पा रहा है। सानूं इउं लगदा है शायद सिखां दा गुरु महान है, पीर साडा छोटा है। इहदी शिकायत शाहजहान कोल भी गई। शाहजहान हाजिर होया, कहण लगे देखो तुसीं आउंदे जे कई कई घंटे टाइम लैणा पैंदा पर पीर आग्या नहीं दिंदा, पर जदों गुरु आउंदा तां आप अग्गों लैण जांदे, इहदा पर साडा पीर छोटा है। हुण सभा लगी है क्योंकि उत्थे सत वाले बैठे है, कोई आम बेचारा सतवा ना आंदा उन्हें बादशाह नूं सीस झुकाई जाणा सी वी कोई नहीं तुसीं महान जे मेरे को गलती हो गई है। वो कहन लगा बादशाह सलाम दसो तुसी हिंदुस्तान दे बादशाह जे, जदों दरबार च आउंदे जे तुहानूं दरबारी सीस झुकाउंदे सलामा लेकम करदे हन। कहन लगे तुहानूं सलाम ना करन ते तुसी कहदे बादशाह जे? कहन लगे गल सच्ची है। वो कहन लगे गुरु नानक दे दर दे पीर महान गुरु हरगोबिंद साहब दीन दुनिया दा पातशाह 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 अडोल। वो कहन लगे मेरी पीर दा मालक है, दीन दुनिया दा मालक है। कहन लगे सारी दुनिया दे पीर असी कट्ठे होकर जब मालक सुत जोड़दे हाँ, जिन्ने क वड्डे सोटे हन वह साडी सुत खुदा दे दरबार च पहुँचती है। उत्थों एक सरूप सानू दर्शन देन आउंदा है ते वो कौन हुंदा? कहिंदे गुरु हरगोबिंद साहब आउंदे, सारी दुनिया के पीरां दे पीर हन ते असीं उहनूं शीश क्यों ना झुकावांगे? और निरुत्तर हो गए सारे दे सारे। वेखो जिथे दुनियावी को रिश्ता है, जिथे सो मेहरबान की गल आउंदी है, महाराज जी उहदे पास जांदे आप चल को कौड़े बचन बोलता है, सारी जिंदगी पिति चंद विरोध करता रहा। और इस तरह पुत्र ने इवें विरोध रखिया तो महाराज जी नूं समझाउंदे है वेखो तुसीं वड्डे जे तुसीं उहनां लोकां को जांदे जी जिन्हां ने अठ नौ सरियां किसी का भला नहीं किया है। आओ कहणगे अमृतसर आओ, जो चाहीदा मैं दे दियांगा। सो क्योंकि तुसीं क्यों इस तरह दीन हो रहे जे? पर मेहरबान फिर भी कौरे वजन बोलता रहा, कहण लगे तुहाडा सुभाअ पिता वर्गा ही शरीया है, मैं बदला लै के रहांगा। महाराज ने कोई भी उहदा विरोध ना किया, आखिर शीश झुका के वापस आ गए। और वेखो कदों जदों सिख की गल आउंदी है तो आगरे च घाई आ घा खोदन वाला गुरसिख है, क्योंकि सिख का सिख वेखण लई उहदी अमीरी गरीबी नहीं वेखी जाती, उहदा जीवन देखा जाता है। तो सिख जिथे महाराज जी आगरे च बाहर निकले शिकार नूं, उन्हां ने अपना समियाना लाया तंबू लाया, एक जहांगीर ने ला लिया। ये हुण गुरसिख सो कोई टका दे लै घा का वेच के टका लै के गुरु चरणा च भेद करना है, पर भुलेखे न बादशाह के उस समयाने वाल चलिया गया। उन्हें पता नहीं सी क्योंकि उदों के बादशाह भी दस्तारा बनते कलगियां सजाते, दाड़ा उन्हों का भी है। वो टका रख के अरदास करता है सतगुरु जी मेरे ते कृपा करो, मेरा लोक पलोक सवार दे, मैनू सिखी बख्शो सिमन बख्शो। कहन लगे जहांगीर भुलेखे च आ गया, उस सोची पै गया, कहिंदा सिख है मेरे गुरु के बहाने मेरे को आ गया है। हुण जहांगीर कहिंदा सिखा जे तू चाहे मैं तैनू मोहरां दी एक थैली दे दिंदा पर कौड़ी रहण दे मेरे पास, जे तू चाहे तो मैं वजीर बना सकता हाँ, प्रॉपर्टी दे सकता हाँ, दुनिया की हर चीज मेरे पास, पर हा जिहड़ी तू विचार आखी लोक पलोक मेरे पास नहीं। वो कहन लगे मैनू तेरिया इन्ह वजीरिया मोहर की लड़ नहीं है। वो टका चुक लिया तो चुक के महाराज के चरणा च भेट करता है, तो अरदास करता महाराज मेरे ते कृपा करो, मैनू सिखी बख्शो, मेरा लोक पलोक सौल जाए। वेखो सिखी अमीरी की नहीं है, ये अंदर दी भावना प्यार की है। महाराज ने सिर ते हाथ रखिया सिखा ਨਾਨਕ ਕੀ ਕੋ ਕੇਤਕ ਬਾਤ ਜਮ ਤੋ ਰਾਥੇ ਦੇਖ ਰਹਾਤ। ਕਹਿੰਦੇ ਮਨੁੱਖ ਦੀ ਕੀ ਗੱਲ, ਤੈਨੂੰ ਕੁਝ ਕਹਿ ਜੇ ਜਮਾਂ ਤੋਂ ਵੀ ਬਚਾਏ ਦਾ ਮਾਰ ਸਿਮਨ ਕਰਿਆ ਕਰ। ਹੁਣ ਵੇਖੋ ਸਿੱਖ ਕਿਸੇ ਗਰੀਬ ਨੂੰ ਖਰੀਦਿਆ ਜਾ ਸਕਦਾ, ਅਮੀਰ ਵੀ ਵਿਕ ਜਾਂਦੇ, ਬੰਦਾ ਮਾਇਆ ਨਾਲ ਵਿਕ ਜਾਂਦਾ ਹੈ, ਰਸਨਾ ਵਿਕ ਜਾਂਦੀ ਹੈ, ਪਰ ਸਿੱਖ ਨਹੀਂ ਵਿਕਦਾ, ਬੰਦ ਬੰਦ ਕਟਵਾ ਲੈਂਦਾ ਹੈ, ਉਹ ਆਪਣਾ ਸਾਰਾ ਕੁਝ ਵਾਰ ਦਿੰਦਾ ਹੈ, ਉਹ ਸਿੱਖੀ ਵਾਸਤੇ ਕੋਈ ਸਮਝੌਤਾ ਨਹੀਂ ਕਰਦਾ ਹੈ, ਉਹ ਆਰਿਆਂ ਨਾਲ ਚੀਰਿਆ ਜਾਂਦਾ ਕਿਉਂਕਿ ਉਹ ਪ੍ਰੇਮ 'ਚ ਬੈਠਾ ਹੈ, ਉਹਦੇ ਅੰਦਰੋਂ ਮੈਂ ਮਿਟ ਜਾਂਦੀ ਹੈ। ਤੋ ਗਰੀਬ ਨਿਵਾਜ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ। ਦੇਖੋ ਜਿੱਥੇ ਦਾਤਾ ਹੈ ਉਹ ਕਿਸੇ ਸਿੱਖ ਦਾ ਜਲ ਠੰਡਾ ਸਕਣ ਦੇ ਉੱਥੇ ਵੀ ਪਹੁੰਚ ਜਾਂਦੇ ਹਨ ਮਹਾਰਾਜ, ਜਿੱਥੇ ਅਧਿਆਪਕ ਬਲ ਹੈ। ਭਾਈ ਰੂਪਾ, ਭਾਈ ਸਾਧੂ ਵੱਡੇ ਪਿੰਡ ਵਾਲੇ ਔਰ ਤੁਕਲਾਣੀ ਦੇ ਜੰਗਲਾਂ 'ਚ ਲੱਕੜਾਂ ਵੱਢ ਰਹੇ ਆ, ਘੜਾ ਪਾਣੀ ਦਾ ਰੱਖਿਆ, ਠੰਡਾ ਜ਼ਿਆਦਾ ਹੋ ਗਿਆ। ਉਹਨਾਂ ਇੱਕ ਅਰਦਾਸ ਕੀਤੀ, ਮਹਾਰਾਜ ਇਹ ਪਾਣੀ ਸਾਡੇ ਗਰੀਬਾਂ, ਜੇ ਤੁਸੀਂ ਛਕੋ ਤਾਂ ਫੇਰ ਸਕਣਗੇ। ਅਸੀਂ ਆਮ ਕਈ ਕਈ ਵਧੀਆ ਭੋਜਨ ਬਣਾਏ ਹੋਣ, ਲੰਗੀ ਵੱਡੀ ਮਾਇਆ, ਤਾਂ ਫਿਰ ਬੰਦਾ ਉੱਥੇ ਜਾਂਦਾ ਵੀ ਇਹ ਗਰੀਬ ਕੋ ਕੀ ਕਰਨਾ ਹੈ, ਪਰ ਪਾਣੀ ਭੇਟਾ ਹੋ ਰਿਹਾ ਅਤੇ ਉੱਥੇ ਜਾ ਰਹੇ, ਇਕੱਲੇ ਪਹੁੰਚੇ, ਆਵਾਜ਼ਾਂ ਦੇ ਰਹੇ ਆ, ਭਾਈ ਰੂਪਾ ਕਿੱਥੇ ਜੇ ਮੈਨੂੰ ਪਿਆਸ ਲੱਗੀ ਹੈ। ਉਦੋਂ ਨੂੰ ਸਿੱਖ ਬੇਹੋਸ਼ ਹੋ ਚੁੱਕੇ, ਕੋਲ ਗਏ ਔਰ ਉਹ ਜਲ ਉਹਨਾਂ ਦੇ ਮੁੱਖ 'ਚ ਪਾਇਆ, ਫਿਰ ਆਪ ਛੱਕਿਆ, ਗੱਲ ਨਾ ਲਾਇਆ, ਭਾਈ ਰੂਪਾ ਮੈਂ ਤੁਹਾਡੇ 'ਤੇ ਖੁਸ਼ ਹੋ ਗਿਆ, ਪਾਣੀ ਨਾਲ ਖੁਸ਼ ਹੋ ਗਏ ਮਹਾਰਾਜ, ਉਹਨਾਂ ਦੇ ਅੰਦਰ ਦੇ ਪ੍ਰੇਮ ਨਾਲ। ਔਰ ਉਹਨਾਂ ਨੂੰ ਆਪਣੀ ਤਲਵਾਰ ਸ਼ਸਤਰ ਦਿੱਤੇ, ਕਹਿਣਗੇ ਪਹਿਣ ਲਓ, ਗੁਰੂ ਦੀ ਮਹਾਨ ਬਖਸ਼ਿਸ਼ ਹੈ। ਉਹਨਾਂ ਸੀਸ 'ਤੇ ਰੱਖ ਲਏ, ਮਹਾਰਾਜ ਇਹ ਤਲਵਾਰ ਸਾਡੇ ਪਹਿਨਣ ਯੋਗ ਨਹੀਂ, ਆਦਰ ਕਰਨ ਯੋਗ, ਅਸੀਂ ਸੀਸ 'ਤੇ ਰੱਖ ਕੇ ਇਹਦੀ ਪੂਜਾ ਕਰਾਂਗੇ। ਕਹਿਣ ਲੱਗੇ ਠੀਕ ਆ, ਤੁਹਾਡੀ ਰਸਨਾ ਹੀ ਤਲਵਾਰ ਹੋਏਗੀ, ਜੋ ਕਹਿ ਦੇਗੀ ਪੂਰਾ ਹੋ ਜਾ ਕਰੇਗਾ। ਔਰ ਵੇਖੋ ਕਿਸੇ ਮਾਂ ਦਾ ਵਧੀਆ ਚੋਲਾ ਖੱਦਰ ਦਾ ਪਹਿਨਣ ਲਈ ਮਹਾਰਾਜ ਕਸ਼ਮੀਰ ਚਲੇ ਜਾਂਦੇ ਹਨ, ਅਤੇ ਮਾਤਾ ਭਾਗ ਭਰੀ ਉਡੀਕਦੀ ਹੈ, ਉਹਦੇ ਦਰ 'ਤੇ ਜਾ ਕੇ ਆਵਾਜ਼ ਦਿੰਦੇ, ਉਹਦੇ ਪੁੱਤਰ ਨੂੰ ਕਈਆਂ ਨੇ ਆਖਿਆ ਵੀ ਤੂੰ ਅੰਮ੍ਰਿਤਸਰ ਚੋਲਾ ਦੇ ਉਹ ਜਾ ਕੇ, ਗੁਰੂ ਕਿਤੇ ਇੱਥੇ ਕਿਵੇਂ ਆਏਗਾ। ਉਹ ਕਹਿਣ ਲੱਗੇ ਜੇ ਮੈਂ ਇੱਥੇ ਆਏਗਾ ਤਾਂ ਚੋਲਾ ਪਹਿਨਾਉਣਾ ਹੈ, ਦਾਤਾ ਪਹੁੰਚੇਗਾ। ਅਤੇ ਮਹਾਰਾਜ ਜੀ ਪਹੁੰਚਦੇ, ਮਾਂ ਦਾ ਚੋਲਾ ਪਹਿਨ ਕੇ ਨੂੰ ਨਿਹਾਲ ਕਰਦੇ ਹਨ। ਔਰ ਜਿੱਥੇ ਮਹਾਨ ਆਤਮ ਵੱਲ ਹੈ, ਸ੍ਰੀ ਹਰਗੋਬਿੰਦਪੁਰ ਸਾਹਿਬ ਜਾਈਏ, ਵਿਆਸ ਦੇ ਕਿਨਾਰੇ 'ਤੇ ਜਿੱਥੇ ਮਹਾਰਾਜ ਨੇ ਦੂਜਾ ਜਨਮ ਕੀਤਾ ਹੈ, ਔਰ ਉਸ ਥਾਂ 'ਤੇ ਇੱਕ ਜਾਨੀ ਨਾਮ ਦਾ ਕਸ਼ਮੀਰ ਦਾ ਰਹਿਣ ਵਾਲਾ ਮੁਸਲਮਾਨ ਹਾਜ਼ਰ ਹੁੰਦਾ ਹੈ। ਉਹਦੇ ਮਨ 'ਚ ਘਬਰਾਹਟ ਉੱਠਿਆ, ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਏ, ਸਿੱਖ ਦੇ ਦਰਸ਼ਨ ਹੋਏ। ਕਹਿਣ ਲੱਗਾ ਜੇ ਦੁਨੀਆਂ 'ਚ ਖਦਾਰ ਨੂੰ ਮਿਲਣਾ ਤਾਂ ਇੱਕੋ ਹੀ ਹੈ, ਗੁਰੂ ਹਰਗੋਬਿੰਦ ਸਾਹਿਬ, ਉੱਥੇ ਚਲਿਆ ਗਿਆ। ਔਰ ਆ ਕੇ ਉੱਚੀ ਉੱਚੀ ਬੋਲਦਾ, ਜਾਨੀ ਕੋ ਜਾਨੀ ਮਿਲਾ ਦੇ ਇਤਿਹਾਸ 'ਚ ਆਉਂਦਾ ਹੈ। ਮਹਾਰਾਜ ਨੇ ਕਹੇ ਕੀ ਬੋਲਦਾ, ਕਹਿੰਦੇ ਮਹਾਰਾਜ ਆਹ ਬੋਲਦਾ ਹੈ। ਕਹਿਣ ਲੱਗੇ ਇਹਨੂੰ ਵਧੀਆ ਵਧੀਆ ਵਸਤਰ ਦੇ ਦਿਓ, ਵਧੀਆ ਵਧੀਆ ਸੋਨੇ ਦੀਆਂ ਮੋਹਰਾਂ ਦੇ ਦਿਓ, ਦੁਨੀਆਂ ਦਾ ਧਨ ਜੋ ਚਾਹੀਦਾ, ਭੁੱਖਾ ਬੈਠਾ ਰਿਹਾ ਕਈ ਦਿਨ। ਕਹਿਣ ਲੱਗਾ ਮੈਨੂੰ ਕੁਛ ਨਹੀਂ ਚਾਹੀਦਾ, ਜਾਨੀ ਕੋ ਜਾਨੀ ਮਿਲਾ ਦੇ। ਕਹਿੰਦੇ ਮਹਾਰਾਜ ਜੇ ਟੁੱਠੇ ਹੋ ਤਾਂ ਮੈਨੂੰ ਖੁਦਾ ਨਾ ਮਿਲ ਦਿਓ। ਕਹਿਣ ਲੱਗੇ ਤੇ ਅੱਗੇ ਕੰਧ ਕਰ ਦਿਓ, ਕੰਧ ਦੇ ਅੱਗੇ ਬੋਲੀ ਜਾਂਦਾ, ਅਤੇ ਆਖਰ ਕਹਿਣ ਲੱਗੇ ਜਾ ਇਹਨੂੰ ਆਖੋ ਕੁਝ ਦਿਨਾਂ ਬਾਅਦ ਬਿਆਸ 'ਚ ਡੁੱਬ ਕੇ ਮਰ ਗਿਆ। ਉਹ ਭੱਜ ਤੁਰਿਆ, ਸਿੱਖਾਂ ਨੇ ਉਹਨੂੰ ਫੜ ਕੇ ਲਿਆਂਦਾ, ਅਤੇ ਮਹਾਰਾਜ ਨੇ ਬਖਸ਼ਿਸ਼ ਕੀ ਤਬ ਜਾਨੀ ਕੋ ਜਾਨੀ ਬੁਲਾ ਤਬ ਜਾਨੀ ਕੋ ਨਿਕਟ ਬੁਲਾਏਵ ਦੇ ਦਰਸ਼ਨ ਪੰਥ ਬਿਤਾਏਵ। ਭਾਈ ਸੰਤੋਸ਼ ਨੇ ਲਿਖਿਆ, ਕਹਿਣ ਲੱਗੇ ਜਾਨੀ ਨੂੰ ਕੋਲ ਬੁਲਾਇਆ, ਗੱਲ ਨਾ ਲਾ ਕੇ ਉਹਨੂੰ ਗੁਰਸਿੱਖੀ ਦਾ ਪੰਥ ਦੱਸ ਦਿੱਤਾ, ਬ੍ਰਹਮ ਗਿਆਨ ਦੇ ਦਿੱਤਾ। ਕਹਿਣ ਲੱਗੇ ਜਾ ਫਿਰ ਸਿੱਖੀ ਦਾ ਪ੍ਰਚਾਰ ਕਰਿਆ ਜੀ, ਕਿਉਂਕਿ ਜਿੱਥੇ ਸੰਤ ਰੂਪ ਹੈ ਮਹਾਰਾਜ ਉੱਥੇ ਸਿਪਾਹੀ ਹਨ, ਦੋਵੇਂ ਪੱਖ ਹੈ, ਅਧਿਆਤਮਿਕ ਪੱਖ ਹੈ ਔਰ ਰਾਜਸੀ ਪੱਖ ਹੈ। ਤੋ ਗਰੀਬ ਨਿਵਾਜ ਜੀ ਨੇ ਅੱਜ ਦੇ ਉਸ ਪਾਵਨ ਦਿਹਾੜੇ 'ਤੇ, ਜਿਹਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ, ਮਹਾਨ ਦਿਹਾੜਾ ਹੈ ਮੀਰੀ ਪੀਰੀ ਦਾ, ਔਰ ਪਾਵਨ ਤਖ਼ਤ ਸਾਹਿਬ 'ਤੇ ਪਾਵਨ ਦਿਹਾੜਾ ਵੀ ਮਨਾਇਆ ਜਾਣਾ ਹੈ। ਹਰਿਮੰਦਰ ਸਾਹਿਬ ਸੰਗਤਾਂ ਪਾਵਨ ਸ਼ਰਧਾ ਨਾਲ ਆ ਰਹੀਆਂ ਹਨ, ਔਰ ਗਰੀਬ ਨਿਵਾਜ ਜੀ ਦੇ ਉਹ ਦੋ ਤਲਵਾਰਾਂ ਪਹਿਨਣ ਦੇ ਦਿਵਸ ਨੂੰ ਸੰਗਤਾਂ ਦੁਨੀਆ ਭਰ ਵਿੱਚ ਮਨਾ ਰਹੀਆਂ ਹਨ। ਤੋ ਅਸੀਂ ਯਤਨ ਕਰੀਏ, ਜਿੱਥੇ ਅਸੀਂ ਬਾਣੀ ਪੜ੍ਹਦੇ ਹਾਂ ਉੱਥੇ ਪੰਜ ਕਕਾਰ ਜ਼ਰੂਰ ਪੈਣੀ ਹੈ। ਇਹ ਨਹੀਂ ਕਿ ਕਈ ਕਹਿਣਗੇ ਤਾਂ ਮਨ ਸਾਫ ਹੈ, ਤੂੰ ਗੁਰੂ ਤੋਂ ਵੱਡਾ ਮਨ ਕਿਹਦਾ ਹੋ ਸਕਦਾ ਵੀ ਉਹਨਾਂ ਨੂੰ ਤਲਵਾਰ ਪਹਿਨਣੀ ਪਈ, ਦੋ ਤਲਵਾਰਾਂ ਪਹਿਨਣੀਆਂ ਪਈਆਂ ਔਰ ਉਹਨਾਂ ਨੇ ਵੱਡੀ ਦਸਤਾਰ ਸਜਾਈ, ਕਲਗੀ ਸਜਾਈ, ਸ਼ਸਤਰ ਰੱਖੇ, ਅੱਜ ਵੀ ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਦਾਰੇ ਹੁੰਦੇ ਹਨ। ਆਓ ਕੁਛ ਸਮਾਂ ਜੋ ਦਾਤੇ ਨੇ ਸਾਨੂੰ ਅੱਜ ਪ੍ਰੇਸ਼ ਬਖਸ਼ਿਆ ਹੈ, ਕੁਝ ਕੁ ਸਮੇਂ 'ਚ ਆਪਾਂ ਦੀ ਵਿਚਾਰ ਕਰਾਂਗੇ। ਸਾਰੇ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹਲਾ ਤੀਜਾ।
ਵਡਹੰਸ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਨ ਕੀਤਾ ਪਾਵਨ ਸ਼ਬਦ ਹੈ, ਰਸ ਭਿੰਨੀ ਬਾਣੀ ਹੈ।
ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ।
ਔਰ ਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀ ਰਸਨਾ ਹੈ ਨਾ ਸਾਡੀ, ਇਹ ਹਰੀ ਦੇ ਸਵਾਦ ਵਿੱਚ ਲੱਗ ਗਈ ਹੈ। ਰਸਨਾ ਤਾਂ ਹੈ ਕਿਉਂਕਿ ਇਹ ਰਸਨਾ ਤੋਂ ਅਨਰਸ ਰਾਸ ਸਾਦ ਰਹੀ, ਅਨਰਸ ਸਾਦ ਲਾਗ ਤੇਰੀ ਪਿਆਸ ਨਾ ਜਾਏ, ਕਿਉਂਕਿ ਰਸਨਾ ਹੋਰ ਬੰਨੇ ਲੱਗੀ ਰਹਿੰਦੀ ਹੈ, ਇਹ ਦੁਨੀਆਂ ਦੇ ਰਸ ਮੰਨਦੀ ਹੈ ਅਤੇ ਇਹਨੂੰ ਫਿਰ ਨਾਮ ਦਾ ਸਵਾਦ ਨਹੀਂ ਆਉਂਦਾ ਹੈ। ਤਾਂ ਹੀ ਇਨਸਾਨ ਬਾਣੀ ਨੂੰ ਛੱਡ ਕੇ ਨਾਨਾ ਰਸਾਂ ਜਾ ਲੱਗਦਾ ਹੈ, ਉਹ ਬਾਣੀ ਪੜ੍ਹਨ ਵਾਲਾ ਇਉਂ ਕਰਦਾ ਵੀ ਦਵਾ ਦਾ ਪਾਠ ਹੋਵੇ ਅਤੇ ਮੈਂ ਗੱਲਾਂ 'ਚ ਲੱਗਾਂ, ਕਿਸੇ ਦੀ ਚੁਗਲੀ ਕਰਾਂ, ਨਿੰਦਿਆ ਕਰਾਂ। ਮਹਾਰਾਜ ਜੀ ਕਹਿੰਦੇ ਸਾਡੀ ਰਸਨਾ ਜਿਹੜੀ ਹਰੀ ਸਵਾਦ 'ਚ ਲੱਗ ਗਈ ਹੈ ਅਤੇ ਸ਼ਾਂਤੀ ਸੁਭਾਅ ਵਾਲਾ ਹੋ ਗਿਆ, ਸਾਡਾ ਸੁਭਾਅ ਸ਼ਾਂਤੀ ਵਾਲਾ ਬਣ ਗਿਆ, ਸਹਿਜ ਸੁਭਾਅ। ਕਿਉਂਕਿ ਜਦੋਂ ਰਸਨਾ ਨੂੰ ਸਵਾਦ ਆਇਆ, ਸੁਭਾਅ ਸ਼ਾਂਤੀ ਸਹਿਤ ਹੋ ਗਿਆ, ਟਿਕ ਗਿਆ, ਉਹ ਸੁਭਾਅ ਵਿੱਚ ਆਏ ਦਾਤਾ ਦੇ ਕੋਈ ਲੱਤ ਮਾਰਦਾ ਤਾਂ ਤਖ਼ਤ ਤੋਂ ਥੱਲੇ ਡਿੱਗ ਪੈਂਦੇ ਆ। ਵੇਖੋ ਕਿੱਡਾ ਸੁਭਾਅ, ਇੰਨਾ ਬਲ ਹੋਵੇ, ਤਾਣ ਹੁੰਦੇ ਹੋਏ ਨਤਾਣਾ, ਬਲ ਕੀ ਹੈ, ਉਹ ਪਤਖਰ ਪਰਲੋ ਨਿਮਖ ਮਜ਼ਾਰ। ਕੋਈ ਪੌੜੇ ਬੋਲਣ ਵਾਲਾ ਦਾਤੂ ਲੱਤ ਮਾਰਦਾ ਅਤੇ ਮਹਾਰਾਜ ਜੀ ਉਹਦੇ ਪੈਰ ਕੁੱਟਣ ਲੱਗ ਪੈਂਦੇ, ਦਾਤੂ ਤੈਨੂੰ ਸੱਟ ਤਾਂ ਨਹੀਂ ਲੱਗੀ ਕਿਤੇ, ਪਰੰਤੂ ਉਹ ਸਭ ਕੁਝ ਜਦੋਂ ਸਿੱਖ ਰੂਪ ਹੈ, ਸਿੱਖ ਨਹੀਂ ਕਰਦਾ ਗੁਰੂ ਦਾ ਨਿਰਾਦਰ, ਜਦੋਂ ਗੁਰੂ ਅੰਗਦ ਦੇਵ ਜੀ ਦਾ ਨਿਰਾਦਰ ਕਰਦੇ ਆ, ਜੋ ਵੀ ਖਡੂਰ ਸਾਹਿਬ ਤੋਂ ਕੱਢ ਦਿੰਦੇ ਹਨ ਵੀ ਇੱਥੇ ਮੀਂਹ ਪੈਣਾ ਚਾਹੀਦਾ, ਗੁਰੂ ਚਲਿਆ ਜਾਵੇ, ਅਤੇ ਜਦੋਂ ਗੁਰੂ ਅਮਰਦਾਸ ਸਿੱਖ ਰੂਪ 'ਚ ਆਉਂਦੇ ਆ, ਕਹਿਣ ਲੱਗੇ ਗੁਰੂ ਕਿੱਥੇ, ਕਹਿੰਦੇ ਜੋ ਵੀ ਨੇ ਈਰਖਾ ਨਾ ਕੱਢਤਾ ਕਾਰਨ ਖੈਰੇ ਜੱਟਾਂ ਨੂੰ ਆਉਂਦੇ ਕਾਰਨ, ਕਹਿੰਦੇ ਮੀਂਹ ਨਹੀਂ ਸੀ ਪੈ ਰਿਹਾ, ਕਹਿੰਦੇ ਨਿਕੰਮੇ ਗੁਰੂ ਨੂੰ ਬਾਹਰ ਕੱਢਿਆ ਮੀਂਹ ਪੈ ਜਾਏਗਾ, ਜਾਓ ਆਪਣੇ ਗੁਰੂ ਨੂੰ ਆਖੋ ਪੀਰ ਨੂੰ ਮੀਂਹ ਪਵਾਏ ਨੇ ਤਾਂ ਅਸੀਂ ਪਵਾਵਾਂਗੇ। ਜਦੋਂ ਸਿੱਖ ਹੈ ਉੱਥੇ ਮਹਾਰਾਜ ਜੀ ਨੇ ਮੀਰੀ ਵਰਤੀ ਹੈ, ਉੱਥੇ ਵੀ ਦਾਤਾ ਸਮਾਂ ਉਦੋਂ ਵੀ ਸੀ ਤਾਂ ਤਲਵਾਰ ਨਹੀਂ ਸੀ ਫੜੇ, ਉਹ ਕਹਿੰਦੇ ਕਿਵੇਂ ਪਾਓ, ਕਹਿੰਦੇ ਜਾਓ ਫਿਰ ਹੁਣ ਜੋ ਵੀ ਉਹ ਗਏ, ਕਹਿੰਦਾ ਮੇਰੇ ਕੱਛ 'ਚ ਮੀਂਹ ਪਿਆ ਪੈ ਜੂਗਾ, ਹੋਈ ਹੋਈ ਉਹ ਤਾਂ ਈਰਖਾ ਕਰਦਾ ਸੀ। ਫਿਰ ਗੁਰੂ ਕੋਲ ਆਏ, ਕਹਿਣ ਲੱਗੇ ਇਸ ਤਰ੍ਹਾਂ ਇਹਨੂੰ ਫੜ ਕੇ ਖੇਤਾਂ 'ਚ ਲੈ ਜਾਓ, ਆਪੇ ਮੀਂਹ ਪੈਂਦਾ ਰਹੇ, ਇਹ ਸਜ਼ਾ ਹੈ ਗੁਰੂ ਦੇ ਨਿਰਾਦਰ ਦੀ। ਹੁਣ ਜੱਟਾਂ ਨੂੰ ਮੀਂਹ ਚਾਹੀਦਾ, ਉਹਨੂੰ ਕਿਸੇ ਪੀਰ ਨਾ ਕਿ ਉਹਨਾਂ ਧੂਆ ਉੱਤੋਂ ਲਾਇਆ, ਲੱਤਾਂ ਬਾਹਾਂ ਉਹਦੀਆਂ ਖੋਲਤੀਆਂ ਜਾਂਦੀਆਂ ਸੀ, ਜੋਰ ਜ਼ਾਰ ਸਾਰੇ ਲੱਗੇ, ਇੰਨਾ ਮੀਂਹ ਪੜਿਆ ਢੱਗਿਆਂ ਮਗਰ ਪੜ ਕੇ ਫੇਰਿਆ। ਜਦੋਂ ਗੁਰੂ ਅੰਗਦ ਪਾਤਸ਼ਾਹ ਕੋਲ ਗਏ, ਗੁਰੂ ਅੰਗਦ ਉਹਨੇ ਪਿੱਠ ਕਰ ਲਈ, ਪੁਰਖਾ ਇਸ ਤਰ੍ਹਾਂ ਨਹੀਂ ਸੀ ਕਰਨਾ, ਇਸ ਦਾ ਜਵਾਬ ਇਸ ਤਰ੍ਹਾਂ ਨਹੀਂ ਸੀ ਦੇਣਾ, ਪਰ ਅੱਜ ਲੱਤ ਵੱਜੀ ਆ, ਸਹਿ ਸੁਭਾਅ ਗੁਰੂ ਹੈ, ਕਹਿੰਦੇ ਤੇਰੇ ਪੈਰਾਂ ਨੂੰ ਸੱਟ ਲੱਗੀ ਹੋਏਗੀ। ਮਹਾਰਾਜ ਜੀ ਕਹਿੰਦੇ ਜਦੋਂ ਰਸਨਾ 'ਚ ਬਾਣੀ ਆ ਜਾਂਦੀ ਹੈ ਨਾ, ਫਿਰ ਤਾਂ ਵੀ ਹੈ ਹੀ ਬਾਣੀ ਸ਼ਾਂਤੀ ਆਈ ਹੈ, ਗੁਰਬਾਣੀ ਮਿੱਠੀ ਅੰਮ੍ਰਿਤਧਾਰ, ਜਿਨ ਪੀਤੀ ਅਤੇ ਸਮੋਖ ਦੁਆਰ, ਇਹ ਤਾਂ ਮਿੱਠੀ ਧਾਰਾ ਹੈ। ਪਤਾ ਨਹੀਂ ਕੀ ਕਾਰਨ ਹੈ ਵੀ ਅਸੀਂ ਬਾਣੀ ਪੜ੍ਹਨ ਵਾਲੇ ਵੀ ਜ਼ਿਆਦਾ ਅੱਜ ਸਾਡੇ 'ਚ ਇਸ ਤਰ੍ਹਾਂ ਦਾ ਸੁਭਾਅ ਆ ਗਿਆ ਹੈ, ਪਰ ਇਹ ਬਾਣੀ ਇੰਨੀ ਰਸ ਭਿੰਨੀ ਹੈ। ਮਹਾਰਾਜ ਜੀ ਕਹਿੰਦੇ ਸੁਭਾਵਕ ਹੀ ਰਸਨਾ ਸਵਾਦ 'ਚ ਲੱਗ, ਜਦੋਂ ਸ਼ਾਂਤੀ ਸੁਭਾਅ ਆ ਗਿਆ ਅਤੇ ਰਸਨਾ ਉਸ ਮਿੱਠੇ ਰਸ ਵਿੱਚ ਲੱਗ ਜਾਂਦੀ ਹੈ, ਫਿਰ ਆਣ ਸਗਲ ਰਸ ਫੀਕੀ ਰਹੇ ਫਿੱਕੇ ਲੱਗਣ ਲੱਗ ਪੈਂਦੇ ਹਨ।
ਮਨ ਤ੍ਰਿਪਤਿਆ ਹਰ ਨਾਮ ਧਿਆਏ,
ਮਨ ਵੀ ਸੰਤੁਸ਼ਟ ਹੋ ਗਿਆ ਹਰੀ ਨਾਮ ਧਿਆ ਕੇ, ਕਿਉਂਕਿ ਰਸਨਾ ਤੋਂ ਸ਼ੁਰੂ ਹੋਣਾ ਤੇ ਮਨ ਚ ਜਾਣਾ ਹੈ ਤੇ ਮਨ ਸੰਤੁਸ਼ਟ ਹੋ ਗਿਆ ਸੰਤੋਖੀ ਹੋ ਗਿਆ ਉਹਨੂੰ ਕਿਸੇ ਭੁੱਖ ਹੀ ਨਹੀਂ ਰਹੀ ਦੌੜਦੇ ਕਿਸੇ ਬੰਨੇ ਨਹੀਂ ਹੈ ਜਿਹੜਾ ਮਨ ਜਿਹੜਾ ਹੈ ਭੁੱਖਾ ਭੁੱਖਾ ਕਰਦਾ ਸੀ ਦੌੜਦਾ ਸੀ ਮਹਾਰਾਜ ਜਿਹੜਾ ਟੇਕ ਕੇ ਬਹਿ ਗਿਆ ਹੈ
ਸਦਾ ਸੁਖ ਸਾਚੈ ਸ਼ਬਦ ਵਿਚਾਰੀ
ਗੁਰੂ ਦੇ ਸੱਚੇ ਸ਼ਬਦ ਹੀ ਵਿਚਾਰ ਕਰੇ ਹਾਂ ਸਦੀਵੀ ਸੁੱਖ ਹੀ ਮਿਲ ਜਾਂਦਾ ਅਸੀਂ ਥੋੜੇ ਥੋੜੇ ਸੁੱਖਾਂ ਲਈ ਦੌੜਦੇ ਹਾਂ ਨਾ ਗੁਰੂ ਨੂੰ ਛੱਡ ਦਿਓ ਸਿਧਾਂਤ ਛੱਡ ਦਿਓ ਦਰ ਜੋ ਫਲਾਣਾ ਕਹਿੰਦੇ ਜੇ ਸਦਾ ਦਾ ਸੁੱਖ ਲੈਣਾ ਤੇ ਸ਼ਬਦ ਦੀ ਵਿਚਾਰ ਕਰਿਆ ਕਰ ਸ਼ਬਦ ਦੀ ਵਿਚਾਰ ਕਈ ਵਾਰ ਨੀ ਵੀ ਕਥਾ ਕਰ ਲਈ ਉਹਨੂੰ ਵਸਾਇਆ ਵੀ ਕਰੋ ਉਹਦੇ ਤੋਂ ਤੁਰਨ ਦਾ ਯਤਨ ਕਰਿਆ ਕਰ ਉਹ ਕਹਿਣ ਲੱਗੇ ਇਹਨੂੰ ਸਭ ਨੂੰ ਹਿਰਦੇ ਚ ਵਿਚਾਰ ਕੇ ਵਸਾ ਤੈਨੂੰ ਸਦਾ ਹੀ ਸੁੱਖ ਹੋਏਗਾ
ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ
ਮਹਾਰਾਜ ਕਹਿੰਦੇ ਮੈਂ ਤਾਂ ਆਪਣੇ ਗੁਰੂ ਤੋਂ ਕੁਰਬਾਨ ਮੈਂ ਕਿਸੇ ਤੋਂ ਕੁਰਬਾਨ ਨਹੀਂ ਜਾਂਦਾ ਕਿਸੇ ਤੋਂ ਬਲਿਹਾਰ ਨਹੀਂ ਜਾਂਦਾ ਹਾਂ ਮੈਂ ਆਪਣੇ ਗੁਰੂ ਅੰਗਦ ਦੇਵ ਤੋਂ ਸਦਾ ਲਈ ਬਲਿਹਾਰ ਜਾਂਦਾ ਹਾਂ
ਰਹਾਓ
ਵਿਸਰਾਮ ਦੇ ਕੇ ਸੁਣਾਉਂਦੇ ਹਨ
ਅੱਖੀ ਸੰਤੋਖੀਆ ਏਕ ਲਿਵਲਾਏ
ਮਹਾਰਾਜ ਜੀ ਕਹਿੰਦੇ ਅੱਖਾਂ ਚ ਵੀ ਸੰਤੁਸ਼ਟੀ ਆ ਗਈ ਵੇਖੋ ਜਦੋਂ ਰਸਨਾ ਚ ਰਸ ਆਇਆ ਮਨ ਟਿਕ ਗਿਆ ਤਾਂ ਸਾਰਾ ਸਰੀਰ ਹੀ ਸ਼ਾਂਤ ਹੋ ਗਿਆ ਅੰਦਰੋਂ ਕੋਈ ਸ਼ਾਂਤੀ ਹੈ ਤੇ ਅੱਖਾਂ ਦਾ ਕੀ ਭਾਵ ਅੱਖਾਂ ਚ ਸਮਦ੍ਰਿਸ਼ਟੀ ਆ ਕੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਹੀ ਸੁਭਾਵ ਹੈ ਤੋ ਏਕ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ ਇਹ ਸਿੱਖ ਨੂੰ ਬਖਸ਼ਿਸ਼ ਕੀਤੀ ਉਹਨੂੰ ਪੰਜ ਕਕਾਰ ਪਹਿਨਾਏ ਜਿਹੜਾ ਕਛਹਿਰਾ ਸਾਨੂੰ ਪਹਿਨਾਇਆ ਸੀਰ ਜਤ ਕੀ ਕਸ਼ ਪਰ ਪਕੜੇ ਹਥਿਆਰਾ ਇਹ ਸੰਤੁਸ਼ਟੀ ਲਈ ਹੈ ਇਹ ਕੇਵਲ ਕੋਈ ਕੱਪੜਾ ਨਹੀਂ ਹੈ ਇਹ ਇੱਕ ਜਤ ਦੀ ਨਿਸ਼ਾਨੀ ਹੈ ਸਾਨੂੰ ਕਿਰਪਾਨ ਪਹਿਨਾਈ ਹੈ ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਧਾਰੀਆਂ ਪਿੱਛੇ ਲਿਖਿਆ ਹੋਇਆ ਕਿਰਪਾ ਆਨ ਕਿਰਪਾਨ ਹੈ ਕਿਰਪਾ ਆਨ ਕਿਸੇ ਤੇ ਕਿਰਪਾ ਕਰਨੀ ਸਿੱਖ ਤੇ ਤਾਂ ਕਿਰਪਾ ਹੈ ਹੀ ਵੀ ਜਿਹਦੇ ਕੋਲ ਕਿਰਪਾਨ ਹੈ ਹਥਿਆਰ ਹੈ ਉਹ ਦੂਜਿਆਂ ਤੇ ਵੀ ਪਰ ਉਪਕਾਰ ਕਰਦਾ ਅੱਖਾਂ ਚ ਸੰਤੋਖ ਆ ਗਿਆ ਅੱਖਾਂ ਜਿੱਧਰ ਵੀ ਵੇਖਦੀਆਂ ਉਹ ਪਰ ਹਰ ਇੱਕ ਨੂੰ ਇਹ ਨੇਤਰੋ ਮੇਰੇ ਹੱਥੋਂ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਉਹ ਕਹਿੰਦੇ ਹਰ ਇੱਕ ਚ ਰੱਬ ਨੂੰ ਵੇਖ ਹਰ ਵਿੱਚ ਗੁਰੂ ਨੂੰ ਵੇਖ ਤੇਰੇ ਚ ਸੰਤੋਖ ਆ ਜਾਏਗਾ ਤੇਰੇ ਚ ਬਖਸ਼ਿਸ਼ ਆ ਜਾਏਗੀ ਭਾਈ ਜੱਗਾ ਵੇਖੋ ਹਰ ਵਿੱਚ ਹੀ ਗੁਰੂ ਨੂੰ ਦੇਖਦਾ ਤੇ ਸਾਡੇ ਵਰਗੇ ਅੱਗੇ ਵਧੇ ਉਹਨੇ ਕਿਹਾ ਜੱਗੇ ਨੂੰ ਮਾਰ ਦੇ ਗੁਰੂ ਦੇ ਅੱਗੇ ਚਲੇ ਜਾਵੇ ਜ਼ਿਆਦਾ ਅਸੀਂ ਰਾਹ ਲੰਘ ਜਾਵਾਂਗੇ ਮਰਿਆ ਹੋਇਆ ਛੱਡ ਕੇ ਚਲੇ ਗਏ ਮਹਾਰਾਜ ਨੇ ਉਹਨੂੰ ਠੀਕ ਕੀਤਾ ਉਹਨਾਂ ਨੂੰ ਬੁਲਾਇਆ ਵਿਰੋਧੀਆਂ ਨੂੰ ਨਿੰਦਕਾਂ ਨੂੰ ਕਹਿਣ ਲੱਗੇ ਜੱਗੇ ਨੂੰ ਕਿਉਂ ਮਾਰਿਆ ਕਹਿੰਦੇ ਮਹਾਰਾਜ ਤੁਹਾਡੇ ਨੇੜੇ ਜ਼ਿਆਦਾ ਹੋ ਗਿਆ ਸੀ ਤੇ ਕਹਿੰਦੇ ਨਿਕੰਮਿਓ ਇਹਨੂੰ ਮਾਰਿਆ ਮੈਂ ਨੇੜੇ ਆਵਾਂਗਾ ਜ਼ਿਆਦਾ ਇਹਦੇ ਨਾਲ ਪਿਆਰ ਕਰਦੇ ਤੇ ਮੈਂ ਤੁਹਾਡੇ ਲਾਗੇ ਜ਼ਿਆਦਾ ਆਉਂਦਾ ਤੇ ਉਹ ਕਹਿਣ ਲੱਗੇ ਜੱਗਿਆ ਦੱਸ ਤੈਨੂੰ ਮਾਰਿਆ ਕਿੰਨੇ ਆ ਕਹਿੰਦੇ ਮਹਾਰਾਜ ਮੈਨੂੰ ਤਾਂ ਕਿਸੇ ਨੇ ਨਹੀਂ ਮਾਰਿਆ ਮੇਰੇ ਚ ਗਲਤੀ ਹੋਣੀ ਮੈਂ ਤਾਂ ਤੁਹਾਡਾ ਰੂਪ ਵੇਖਣਾ ਰਿਹਾ ਹਾਂ ਉਹ ਕਹਿੰਦੇ ਕਿੱਡਾ ਫਰਕ ਹੈ ਸਿੱਖ ਵਿੱਚ ਤੁਹਾਡੇ ਵਿੱਚ ਇਹ ਤੁਹਾਡੇ ਅੰਦਰੋਂ ਈਰਖਾ ਆਇਆ ਜੋ ਵੀ ਗੁਰੂ ਨੂੰ ਦੇਖਦਾ ਤਾਂ ਤੁਹਾਨੂੰ ਸਿੱਖ ਅੰਦਰੋਂ ਮੈਂ ਨਜ਼ਰ ਨਹੀਂ ਆਇਆ ਮਹਾਰਾਜ ਕਹਿੰਦੇ ਜਦੋਂ ਸੋ ਰਸਨਾ ਚ ਆਨੰਦ ਆ ਜਾਂਦਾ ਹੈ ਅੱਖਾਂ ਚ ਸੰਤੁਸ਼ਟੀ ਆ ਜਾਂਦੀ ਹੈ ਮਨ ਸੰਤੋਖੀ ਹੋ ਜਾਂਦਾ ਹੈ ਤੇ ਦੂਜਾ ਭਾਵ ਹੀ ਮਿਟ ਜਾਂਦਾ ਹੈ
ਮਨ ਸੰਤੋਖਿਆ ਦੂਜਾ ਭਾਵ ਗਵਾਏ
ਅੱਖਾਂ ਸੰਤੁਸ਼ਟ ਹੋ ਗਈਆਂ ਨੇ ਇੱਕ ਚ ਲੇਵਲ ਲੱਗ ਗਈ ਹੈ ਮਨ ਵੀ ਸੰਤੁਸ਼ਟ ਹੋ ਗਿਆ ਇਹਨੇ ਦੂਜਾ ਭਾਵ ਹੀ ਗਵਾ ਦਿੱਤਾ ਕਿਸੇ ਦੂਜੇ ਦੀ ਝਾਕ ਹੀ ਗਵਾ ਦਿੱਤੀ ਹੈ ਵਿਸਰ ਗਈ ਸਭ ਤਾਤ ਪਰਾਈ ਜਪ ਤੇ ਸਾਧ ਸੰਗਤ ਮੋਹ ਪਾਏ ਦੂਜੇ ਦੀ ਤਾਤ ਝਾਕ ਹੀ ਮਿਟ ਗਈ ਵੀ ਜਦੋਂ ਗੁਰੂ ਦੀ ਸੰਗਤ ਪਾ ਲਈ ਫਿਰ ਦੂਜਾ ਭਾਵ ਮਿਟ ਗਿਆ ਹੈ
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ
ਬਾਣੀ ਨੇ ਕਿੱਥੇ ਤੱਕ ਰਸ ਮਾਣਿਆ ਆਨੰਦ ਦਿੱਤਾ ਹੈ ਸਾਡਾ ਬਾਹਰੀ ਦੇਹ ਹੈ ਸਾਡਾ ਇੱਕ ਸਥੂਲ ਸਰੀਰ ਦਾ ਇੱਕ ਸੂਖਮ ਸਰੀਰ ਜਿਹੜਾ ਹੈ ਅੰਦਰ ਜਿਹੜਾ ਹੈ ਮਹਾਰਾਜ ਜੀ ਕਹਿੰਦੇ ਨੇ ਸਰੀਰ ਚ ਸੁੱਖ ਹੋ ਜਾਂਦਾ ਹੈ ਗੁਰੂ ਦੇ ਦਿੱਤੇ ਉਪਦੇਸ਼ ਨਾਲ ਹਰੀ ਦਾ ਨਾਮ ਜਪਣ ਦੇ ਨਾਲ
ਨਾਮ ਪਰਮਲ ਹਿਰਦੈ ਰਹਿਆ ਸਮਾਏ
ਨਾਮ ਇੱਕ ਕਹਿੰਦੇ ਚੰਦਨ ਦੀ ਨਿਆਈ ਹੈ ਨਾਮ ਪਰਮਲ ਨਾਮ ਕੀ ਹੈ ਪਰਮਲ ਚੰਦਨ ਸੁਗੰਧੀਦਾਰ ਹੈ ਤੇ ਜੇ ਹਿਰਦੇ ਵਿੱਚ ਸਮਾ ਗਿਆ, ਜਿਹਦੇ ਹਿਰਦੇ ਚ ਨਾਮ ਚੰਦਨ ਵਸ ਜਾਂਦਾ ਉਹ ਖੁਸ਼ਬੋਦਾਰ ਹੋ ਜਾਂਦਾ ਹੈ, ਤੇ ਜਿਹੜਾ ਉਹਨਾਂ ਕੋਲ ਜਾਏ ਉਹਨਾਂ ਨੂੰ ਵੀ ਸ਼ਾਂਤੀ ਠੰਡ ਮਿਲਦੀ ਹੈ, ਕਿਉਂਕਿ ਉਹਨਾਂ ਦੇ ਹਿਰਦੇ ਚ ਨਾਮ ਚੰਦਨ ਹੈ। ਤੇ ਮਹਾਰਾਜ ਜੀ ਕਹਿੰਦੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨਸਾਸ, ਉਹਨਾਂ ਦਾ ਸਰੀਰ ਹੀ ਚੰਦਨ ਬਣ ਜਾਂਦਾ ਹੈ, ਉਹਨਾਂ ਦੇ ਕੇਸਰ ਦੀ ਰਸਨਾ ਬਣ ਜਾਂਦੀ, ਬੋਲਦੇ ਹੈ ਗੁਰਮੁਖ ਬੋਲ ਬੋਲਦੇ ਮਿੱਠਾ, ਕਿਸੇ ਨੂੰ ਸ਼ਾਂਤੀ ਆਉਂਦੀ, ਟਿਕਾ ਆਉਂਦਾ ਹੈ, ਹਰ ਇੱਕ ਨੇੜੇ ਆਉਂਦਾ ਵੀ ਇਹਦੇ ਬੋਲ ਸੁਣੀਏ, ਇਹਨੂੰ ਮਿਲੀਏ, ਮੈਨੂੰ ਸੰਤੋਖ ਆਇਆ। ਆਸਾ ਤੀਰਥਕਾਂ ਮੁੱਖ ਟਿੱਕਾਂ ਤਿਤ ਘੱਤ ਮਤ ਵਿਗਾਸ, ਉਹਦੇ ਮੱਥੇ ਤੇ ਅਠਾਰ ਤੀਰਥਾਂ ਦਾ ਟਿੱਕਾ ਲੱਗ ਜਾਂਦਾ, ਪਰ ਅਠਾਰ ਤੀਰਥ ਜਾਣ ਦੀ ਲੋੜ ਨਹੀਂ, ਉਹ ਸਿੱਖ ਨੂੰ ਮਿਲ ਲਓ ਤੇ ਉੱਥੇ ਇਸ਼ਨਾਨ ਹੋ ਜਾਂਦਾ ਹੈ, ਉਹਨੂੰ ਪਰਸਨ ਆਉਂਦੇ ਸਾਰੇ ਤੀਰਥ। ਮਹਾਰਾਜ ਜੀ ਕਹਿਣ ਲੱਗੇ ਉਹ ਜੀਵ ਦੇ ਅੰਦਰ ਹਿਰਦੇ ਚ ਨਾਮ ਚੰਦਨ ਸਮਾ ਜਾਂਦਾ, ਉਹਦਾ ਜੀਵਨ ਆਨੰਦਮਈ ਬਣ ਜਾਂਦਾ ਹੈ।
ਨਾਨਕ ਮਸਤਕ ਜਿਸ ਵੱਡੇ ਭਾਗ,
ਰਾਤ ਮਿਲਦੀ ਕਿਵੇਂ? ਕਹਿੰਦੇ ਜਿਹਦੇ ਮੱਥੇ ਦੇ ਵੱਡੇ ਭਾਗ ਆ, ਜਿਹਦੇ ਭਾਗ ਵੱਡਾ ਬਣ ਜੇ ਨਾ, ਭਾਗ ਹੁੰਦਾ ਹੈ ਮੱਥੇ ਦਾ, ਸੋ ਮੱਥੇ ਦੇ ਆਪਾਂ ਕਹਿੰਦੇ ਦੇ ਕਰਮਾਂ ਚ ਦੇ ਭਾਗਾਂ ਚ ਬੜਾ ਕੁਝ ਹੈ, ਤੇ ਭਾਗ ਬਣਦਾ ਕਿਵੇਂ? ਜਦੋਂ ਚਰਨਾ ਸੀਸ ਚੁਕਾਈਏ, ਭਾਗ ਹੁੰਦਾ ਹਿੱਸਾ, ਕੋਈ ਪਾਰਟੀਸਪੇਟ ਕਰਨਾ, ਆਪਾਂ ਕਹਿੰਦੇ ਭਾਗ ਲੈਣਾ, ਕਿਸੇ ਅਸੀਂ ਕਿਸੇ ਪਾਰਟੀ ਚ ਭਾਗ ਲੈਣਾ ਹੈ, ਸੰਗਤ ਚ ਜਾਣਾ ਹੈ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਸੀਸ ਚੁਕਾਉਂਦਾ ਤਾਂ ਵੱਡੇ ਭਾਗ ਹੋ ਜਾਂਦੇ, ਭਾਗ ਖੁੱਲ ਜਾਂਦੇ ਹਨ, ਪੂਰਵ ਕਰਮ ਅੰਕਲ ਜਾਂ ਪ੍ਰਗਟੇ ਪੇਟੋ ਪੁਰਖ ਰਸਕ ਬੈਰਾਗੀ, ਮਿੱਟੀ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਫਿਰ ਬਿਰਤੀ ਜਾਗ ਪੈਂਦੀ ਹੈ ਜਿਹੜੇ, ਔਰ ਉਹਦੇ ਵੱਡੇ ਭਾਗ ਹੋ ਜਾਂਦੇ ਹਨ, ਉਹਦੇ ਮੱਥੇ ਦੇ ਵੱਡਾ ਭਾਗ ਹੈ, ਜਿਹਦੇ ਮਸਤਕ ਦੇ ਉੱਤੇ ਭਾਗ ਖੁੱਲ ਜਾਂਦੇ ਹਨ।
ਗੁਰ ਕੀ ਬਾਣੀ ਸਹਿਜ ਬੈਰਾਗ,
ਕੀ ਬਖਸ਼ਿਸ਼ ਹੁੰਦੀ ਭਾਗ ਖੁੱਲਣ ਦੀ? ਮਹਾਰਾਜ ਜੀ ਕਹਿੰਦੇ ਗੁਰੂ ਦੀ ਬਾਣੀ ਰਾਹੀਂ ਉਹ ਗੁਰਸਿੱਖ ਨੂੰ ਗਿਆਨ ਹੋ ਜਾਂਦਾ ਤੇ ਵਿਰਾਗੀ ਹੋ ਜਾਂਦਾ ਵੈਰਾਗ। ਉਹ ਫਿਰ ਦੁਨੀਆਂ ਦੇ ਜਿੰਨੇ ਵੀ ਭੋਗ ਪਦਾਰਥ ਹੈ, ਸੋ ਇਸ ਦੁਨੀਆਂ ਤੋਂ ਲੈ ਕੇ ਬ੍ਰਹਮ ਲੋਕ ਤੱਕ ਭੋਗ ਲਓ, ਚੈਰ ਸਭਨ ਕੀ ਤਿਆਗ, ਕਾਂਤ ਬਤਨ ਸਮਝਾਨ, ਉਹ ਕਾਂ ਦੇ ਵਿਸਤੇ ਰੰਗ ਜਾਣਨ ਲੱਗ ਪੈਂਦਾ ਹੈ, ਉਹ ਵਿਰਾਗੀ ਤਿਆਗੀ ਹੋ ਜਾਂਦਾ ਹੈ, ਗਿਆਨੀ ਹੋ ਜਾਂਦਾ ਹੈ, ਉਹਦਾ ਜੀਵਨ ਇੱਕ ਸਟੈਮਨੀ ਚ ਆ ਜਾਂਦਾ, ਸਹਿਜ ਚ ਆ ਜਾਂਦਾ, ਸ਼ਾਂਤੀ ਚ ਆ ਜਾਂਦਾ ਹੈ, ਔਰ ਉਹ ਗਿਆਨਵਾਨ ਹੋ ਕੇ ਹੋਰਨਾਂ ਨੂੰ ਇਹ ਦਾਤ ਬਣਦਾ ਹੈ। ਸੁਗਰੀਬ ਨਿਵਾਜ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸਾਨੂੰ ਇਹ ਅੰਮ੍ਰਿਤਮਈ ਉਪਦੇਸ਼ ਦਿੱਤਾ ਹੈ। ਅਰਦਾਸ ਕਰੀਏ ਮਹਾਰਾਜ, ਇਹ ਬਾਣੀ ਸਾਡੇ ਹਿਰਦੇ ਚ ਵਸ ਜਾਏ, ਇਹ ਬਾਣੀ ਜੋ ਜੀ ਹੋ ਜਾਣਾ ਤੇ ਸੰਤਰ ਰਵੇ ਹਰਨਾਮਾ, ਤੇ ਬਾਣੀ ਪੜ੍ਹੋ ਅੰਦਰ ਵਸ ਜੇ, ਨਾਮ ਆਪੇ ਚੱਲਣ ਲੱਗ ਪੈਂਦੇ, ਬਾਣੀ ਚ ਇੱਕ ਬਲ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਬਾਣੀ ਨਾਲ ਜੁੜ ਜਾਈਏ, ਔਰ ਅੱਜ ਫਿਰ ਮੈਂ ਇਸ ਦਿਹਾੜੇ ਦੀ ਸਾਰੀ ਸੰਗਤਾਂ ਨੂੰ ਵਧਾਈ ਦਿੰਦਾ ਹਾਂ, ਮਾਲਕ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਮਹਾਰਾਜ ਸਿੱਖੀ ਬਖਸ਼ਣ, ਪਿਆਰ ਬਖਸ਼ਣ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੇ।
ਨਾਨਕ ਮਸਤਕ ਜਿਸ ਵੱਡੇ ਭਾਗ, ਗੁਰ ਕੀ ਬਾਣੀ ਸਹਿਜ ਵੈਰਾਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।